रामदासपुर के बिके श्री हर गोबिंद बास मन पावत निस दिवस में बिलसत बोत बिलास।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्डे भाग हन दीन दुनिया दे मालक सतगुरु सतगुरु बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन भीना निज करिया वै गो। धन धन श्री गुरु ग्रंथ साहिब सचे पातशाह दे पावन चरणा च हाजरियां भर के सतगुरां दा पावन इतिहास छेवें पातशाह मीरी पीरी दे मालक सतगुरु श्री गुरु हरगोबिंद साहिब जी महाराज जी दी पावन पवित्र जीवन कथा बहुत ही प्यार सत्कार नाल सरवण कर रहे। सतगुरु सचे पातशाह जी दे कोलों काजी बहुत ज्यादा नाराज हो के गुस्से विच वापस मुड़िया है। घर जा के रात बतीत करके अगले दिन ही ये बादशाह शाहजहान दे दरबार विच उहदी कचहरी च आया। औंदिया रोण लग पिया कुरलाउण लग पिया सिर तों पग ला के बादशाह दे अगे रख दित्ती। बादशाह मैं मारिया गया गुरु ने मेरी इज्जत रोल दित्ती। बादशाह पहले किसी गल तो बड़ा नाराज बैठा सी। काजी दे उत्ते उन्हें गुस्सा कढ़दे आख्या काजी तू सियाणा ब्याणा तेरी मत ते फड़दा पिया ए की कर रहा सिर तो पग ला के रख दित्ती। अजकल तां सिर तो पग ला के लोग जिहड़े फिरदे ने वह अपना फैशन समझते ने पर पहलिया समया जिहड़ा सिर तो पग ला दिंदा सी उहनूं मूर्ख समझिया जांदा सी। सिर तो पग ला के जिहड़े फिरदे सी वी तू मूर्ख है गल की है दस। इहने आख्या जी गुरु ने मेरी लड़की नूं बरगला लिया और उन्हों प्रभा के नाल लै गए ने नाले 10,000 रुपया मैं उन्हां कोलों लैणा सी उह नहीं दिता। लागे वजीर खां बड़ा सियाणा वजीर सी उह बैठा सी कहण लगा बादशाह सलामत इदां दी कोई गल नहीं इहने अपनी लड़की नूं इन्ना ज्यादा मारिया सी चावकां दी मार उहनूं मारी सी उह दुखी हो के घरों निकल के चली गई गुरु साहब दी शरण च गई। उन्हां ने तां शरण च कोई आ जाए रख लैंदे ने। बादशाह ने काजी नूं झिड़क के वापस मोड़ दिता काजी दी कोई पेश नहीं चली। इधर वजीर खां ने एक सुनेहा सतगुरां नूं भेज दिता महाराज जी बेफिक्र हो जाओ इत्थे किसी प्रकार का कोई विवाद नहीं होगा। इधर जिहड़े मसंद सन वो माता गंगा जी दे कोल जा जा के कहिंदे सी माता जी गुरु जी ने चंगा नहीं किया हुण काजी बादशाह दीआं फौजां लैके आवेगा जंग होवेगा जंग विच किन्ना नुकसान होवेगा श्री अमृतसर साहब का नुकसान होवेगा तुसीं इन्हां नूं समझाओ ऐसा ना करन। माता जी कहण लगे भी तुसीं सियाणे हो तुसीं आप जाके गल कर लो जे तुहाडे कहे गुरु जी लगदे ने तां मना लो। मैं जदों उन्हां नूं कहिंदी आ उह कहिंदे माता साडे वस विच कुछ नहीं जो परमेशर करा रहा हो रहा। इस प्रकार नाल जदों मसंद ते सिख कुछ चिंतित सन उधरों लाहौर तो एक सेवादार चल के आ पहुंचिया उहने आके दस्या कि उत्थे काजी नूं बादशाह दी कचहरी विच लाहणत ही पईआं ने उहदी कोई पेश नहीं गई। बादशाह शाहजहान गुरु घर दे नाल वैर नहीं रख रहा वह निर्वैर बिरती रखी बैठा। ਇਹ ਸੁਣ ਕੇ ਮਸੰਦਾਂ ਨੂੰ ਵੀ ਸਕੂਨ ਮਿਲਿਆ ਸਿੱਖ ਵੀ ਕੁਝ ਸ਼ਾਂਤ ਹੋਏ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸਤਿਗੁਰੂ ਕਲਾ ਵਰਤਾ ਰਹੇ ਨੇ। ਆਓ ਸਾਧ ਸੰਗਤ ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੋੜੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਏਰਾ ਰਾਮਦਾਸਪੁਰ ਕੇ ਬਿਕੈ ਸ੍ਰੀ ਹਰਗੋਬਿੰਦ ਬਾਸ।
ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਦੀ ਪਵਿੱਤਰ ਨਗਰੀ। ਇਸ ਸੋਹਣੀ ਪਵਿੱਤਰ ਨਗਰੀ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਨਿਵਾਸ ਰੱਖ ਰਹੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਆਨੰਦ ਮਾਣ ਰਹੇ ਹਨ।
ਮਨ ਭਾਵਤ ਨਿਸ ਦਿਓ ਸਮੈ ਬਿਲਸਤ ਬੋਧ ਬਿਲਾਸ।
ਮਨ ਭਾਉਂਦੇ ਬਿਲਾਸ ਕਰਦੇ ਨੇ ਸਤਿਗੁਰੂ ਜੀ ਰਾਤ ਦਿਨ ਦੇ ਵਿਚ, ਜਿਵੇਂ ਸਤਿਗੁਰਾਂ ਦੇ ਮਨ ਦੀ ਮਰਜ਼ੀ ਹੁੰਦੀ ਹੈ, ਜਿਵੇਂ ਛੇਵੇਂ ਪਾਤਸ਼ਾਹ ਦੇ ਮਨ ਦੀ ਮੌਜ ਹੁੰਦੀ ਹੈ। ਆਪਣੇ ਮਨ ਦੀ ਮੌਜ ਨਾਲ ਆਪਣੇ ਹਿਰਦੇ ਦੇ ਪਰਮ ਆਨੰਦ ਸਹਿਤ ਰਾਤ ਦਿਨ ਸਤਿਗੁਰੂ ਜੀ ਬਿਲਾਸ ਕਰਦੇ ਹਨ, ਕੌਤਕ ਵਰਤਾਉਂਦੇ ਹਨ।
ਜੋ ਪਈ ਆਯੁਧ ਵਿਦਿਆ ਕੋ ਅਭਿਆਸ,
ਨਿਤਾ ਪ੍ਰਤੀ ਸਤਿਗੁਰੂ ਛੇਵੇਂ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ।
ਨਿਤ ਕਰਾਏ ਗੁਣ ਜੋਧਨ ਪਾਸ,
ਆਪ ਵੀ ਅਭਿਆਸ ਕਰਦੇ ਨੇ ਔਰ ਜਿਹੜੇ ਸਤਿਗੁਰਾਂ ਦੇ ਸੂਰਬੀਰ ਯੋਧੇ ਨੇ, ਕਿਉਂਕਿ ਮਹਾਰਾਜ ਜੀ ਨੇ ਆਪਣੇ ਕੋਲ ਫੌਜ ਭਰਤੀ ਕੀਤੀ ਹੋਈ ਹੈ, ਫੌਜਾਂ ਭਰਤੀ ਕੀਤੀਆਂ ਹੋਈਆਂ ਨੇ, ਆਪ ਵੀ ਅਭਿਆਸ ਕਰਦੇ ਨੇ ਤੇ ਆਪਣੀ ਫੌਜ ਕੋਲੋਂ, ਆਪਣੇ ਯੋਧਿਆਂ ਕੋਲੋਂ, ਸਿਪਾਹੀਆਂ ਕੋਲੋਂ ਵੀ ਸਤਿਗੁਰੂ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਹਨ।
ਅਨੇਕ ਪ੍ਰਕਾਰ ਆਪ ਵੀਰ ਕਰੈ ਛੋਰ ਤੁਰੰਗ ਤੁਰੰਗਨ ਚਰੈ।
ਮਹਾਰਾਜ ਜੀ ਆਪ ਵੀ ਅਨੇਕ ਪ੍ਰਕਾਰ ਦੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਘੋੜੇ ਤੇ ਸਵਾਰ ਹੋ ਕੇ ਬੰਦੂਕ ਦਾ ਨਿਸ਼ਾਨਾ ਲਾਉਂਦੇ। ਹਾਲਾਂਕਿ ਖਾਲਸਾ ਜੀ ਘੋੜੇ ਤੇ ਬਹਿ ਕੇ ਨਿਸ਼ਾਨਾ ਲਾਉਣਾ, ਜਿਹੜਾ ਬੰਦੂਕ ਪਕੜ ਕੇ ਨਿਸ਼ਾਨਾ ਲਾਉਣਾ ਬਹੁਤ ਔਖਾ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵਿਦਿਆ ਦਾ ਵੀ ਅਭਿਆਸ ਕਰਦੇ ਨੇ, ਘੋੜੇ ਤੇ ਸਵਾਰ ਹੋ ਕੇ ਨਿਸ਼ਾਨਾ ਲਾਉਣ ਦਾ ਅਭਿਆਸ ਕਰਦੇ ਹਨ।
ਘੋੜਾ
ਦੁੜਾ ਕੇ ਬਰਛੀ ਫੇਰਦੇ ਨੇ, ਇਹਨੂੰ ਨੇਜਾਬਾਜੀ ਕਹਿੰਦੇ ਨੇ। ਘੋੜੇ ਤੇ ਸਵਾਰ ਹੋ ਕੇ ਨੇਜੇਬਾਜੀ ਕਰਦੇ ਨੇ, ਘੋੜੇ ਤੇ ਸਵਾਰ ਹੋ ਕੇ। ਅੱਜ ਵੀ ਨਿਹੰਗ ਸਿੰਘ ਜਦੋਂ ਮਹੱਲਾ ਕੱਢਦੇ ਨੇ, ਮਹੱਲਾ ਖੇਡਦੇ ਨੇ, ਤੇ ਉਸ ਸਮੇਂ ਘੋੜਿਆਂ ਤੇ ਸਵਾਰ ਹੋ ਕੇ ਹੱਥ ਚ ਬਰਛੀ ਪਕੜ ਕੇ ਨਿਹੰਗ ਸਿੰਘ ਇਕ ਕਿੱਲਾ ਗੜ ਲੈਂਦੇ ਨੇ, ਉਸ ਕਿੱਲੇ ਨੂੰ ਪੁੱਟਦੇ ਨੇ। ਇਹਨੂੰ ਨੇਜੇਬਾਜੀ ਵੀ ਕਹਿ ਦਿੰਦੇ, ਨਿਸ਼ਾਨਾ ਲਾਉਣਾ। ਏਦਾਂ ਇਹ ਨੇਜੇਬਾਜੀ ਦੀ ਵਿਦਿਆ ਦਾ ਅਭਿਆਸ, ਇਹ ਵੀ ਇਕ ਪ੍ਰਕਾਰ ਦੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਬਰਛੀ ਫੇਰਦੇ ਹਨ।
ਕਰੈ ਪ੍ਰਹਾਰਨ ਨਿਸ਼ਾਨੋ ਹਿਰਨ,
ਨਿਸ਼ਾਨਾ ਵੇਖ ਕੇ ਨਿਸ਼ਾਨੇ ਦੇ ਉੱਤੇ ਸਤਿਗੁਰੂ ਜੀ ਵਾਰ ਕਰਦੇ ਨੇ, ਨਿਸ਼ਾਨੇ ਨੂੰ ਬਿੰਨਦੇ ਹਨ, ਕਦੇ ਤੀਰ ਚਲਾ ਕੇ, ਕਦੇ ਬਰਛੀ ਮਾਰ ਕੇ, ਕਦੇ ਬੰਦੂਕ ਦੀ ਗੋਲੀ ਚਲਾ ਕੇ।
ਤਲਵਾਰਨ ਕੋ ਵਾਰ ਕਰਨ ਤੇ,
ਤਲਵਾਰਾਂ ਦੇ ਵਾਰ ਕਰਦੇ ਨੇ, ਫਿਰ ਘੋੜੇ ਤੇ ਬਹਿ ਕੇ ਤਲਵਾਰਾਂ ਦੇ ਵਾਰ ਕਰਨੇ, ਵਾਰ ਰੋਕਣੇ, ਫਿਰ ਗੋਡਿਆਂ ਦੇ ਉੱਤੇ ਭਾਵ ਜ਼ਮੀਨ ਤੇ ਪੈਦਲ ਚੱਲ ਕੇ ਤਲਵਾਰ ਦੇ ਨਾਲ ਖੇਡਣਾ, ਏਦਾਂ ਤਲਵਾਰਾਂ ਦੇ ਵਾਰ ਕਰਦੇ ਹਨ।
ਬਾਨ ਮਾਨ ਕਮਾਨ ਖਿੱਚਣ ਤੇ,
ਸਤਿਗੁਰੂ ਜੀ ਬੜੀ ਕਰੜੀ ਕਮਾਨ ਹੈ ਛੇਵੇਂ ਪਾਤਸ਼ਾਹ ਦੀ, ਉਸ ਕਮਾਨ ਦੇ ਵਿੱਚ ਤੀਰ ਜੜ ਕੇ ਚਿਲੇ ਦੇ ਉੱਤੇ ਸਤਿਗੁਰੂ ਜੀ ਤੀਰ ਅੰਦਾਜ਼ੀ ਕਰਦੇ ਨੇ। ਜਦੋਂ ਤੀਰ ਚੱਲਦਾ ਤੇ ਹਵਾ ਦੇ ਵਿੱਚ ਛੂਕਦਾ ਹੋਇਆ ਤੀਰ ਜਾ ਕੇ ਨਿਸ਼ਾਨੇ ਨੂੰ ਵਿੰਨ ਜਾਂਦਾ ਹੈ।
ਕਬ ਘੋੜੇ ਪਰ ਕਬ ਹੋਏ ਖਰੇ,
ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਕਦੇ ਘੋੜੇ ਤੋਂ ਥੱਲੇ ਲੱਥ ਕੇ ਜ਼ਮੀਨ ਦੇ ਉੱਤੇ ਪੈਦਲ ਚੱਲ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ।
ਵਾਰੇ ਅਨੇਕ ਪ੍ਰਹਾਰਨ ਕਰੇ,
ਅਨੇਕਾਂ ਪ੍ਰਕਾਰ ਦੇ ਵਾਰਾਂ ਦਾ ਪ੍ਰਹਾਰ ਕਰਦੇ ਨੇ। ਬਹੁਤ ਸਾਰੇ ਵਾਰ ਹੁੰਦੇ ਨੇ ਸ਼ਸਤਰਾਂ ਦੇ, ਕਿਰਪਾਨ ਦੇ ਵੱਖਰੇ ਵਾਰ ਹੁੰਦੇ ਨੇ, ਢਾਲ ਦੇ ਨਾਲ ਵਾਰ ਕਿਵੇਂ ਰੋਕਣਾ, ਵਾਰ ਕਰਨਾ ਕਿਵੇਂ ਹੈ, ਤੇ ਨੇਜੇ ਦੇ ਵਾਰ, ਬਰਛੇ ਦੇ ਵਾਰ ਵੱਖਰੇ ਹੁੰਦੇ ਨੇ। ਇੱਦਾਂ ਸਾਰੇ ਅਨੇਕ ਪ੍ਰਕਾਰ ਦੇ ਜਿਹੜੇ ਵੱਖੋ ਵੱਖਰੇ ਸ਼ਸਤਰ ਨੇ, ਉਹਨਾਂ ਸ਼ਸਤਰਾਂ ਦੇ ਅਨੇਕਾਂ ਵਾਰਾਂ ਦਾ ਪ੍ਰਹਾਰ ਕਰਦੇ ਹਨ। ਆਪ ਕਰਦੇ ਨੇ ਤੇ ਸੂਰਮਿਆਂ ਕੋਲੋਂ ਕਰਾਉਂਦੇ ਨੇ
ਸੁਪੱਟ ਕਰੇ ਗੁਰੂ ਤੂੰ ਦਰਸਾਵੇਂ
ਜਿਹੜੇ ਸੁਪੱਟ ਸੂਰਮੇ ਨੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਆ ਵੇਖਦੇ ਨੇ ਜਦੋਂ ਮਹਾਰਾਜ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਵਾਰ ਕਰਦੇ ਨੇ ਨਾ ਨੇਜੇਬਾਜੀ ਕਰਦੇ ਨੇ ਘੋੜ ਸਵਾਰੀ ਕਰਦੇ ਨੇ ਤੇ ਜਿੰਨੇ ਸੁਪੱਟ ਸੂਰਮੇ ਨੇ ਬੜੇ ਗੌ ਨਾਲ ਧਿਆਨ ਨਾਲ ਛੇਵੇਂ ਪਾਤਸ਼ਾਹ ਨੂੰ ਵੇਖਦੇ ਹਨ
ਕੋਮਰ ਤੀਰ ਤੁਫੰਗ ਚਲਾਵੇ
ਚਲਾਉਂਦੇ ਮਹਾਰਾਜ ਜੀ ਨੂੰ ਵੇਖ ਕੇ ਸੂਰਮੇ ਵੀ ਉਸੇ ਤਰ੍ਹਾਂ ਅਭਿਆਸ ਕਰਦੇ ਬਰਛੀਆਂ ਚਲਾਉਂਦੇ ਨੇ ਤੀਰ ਚਲਾਉਂਦੇ ਨੇ ਬੰਦੂਕ ਚਲਾਉਂਦੇ ਹਨ
ਸਿਪਰ ਖੜਗ ਤੋਂ ਦਾਮਨ ਪੀਲਾ
ਢਾਲ ਤੇ ਕਿਰਪਾਨ ਦਾ ਜਿਹੜਾ ਜੰਗ ਅਸਲੀ ਜੰਗ ਤਾਂ ਢਾਲ ਕਿਰਪਾਨ ਦਾ ਹੀ ਰਿਹਾ ਜਿਹੜਾ ਨੇੜੇ ਹੋ ਕੇ ਢੁੱਕ ਕੇ ਹੁੰਦਾ ਹੈ ਤੇ ਸਿਪਰ ਨਾਮ ਢਾਲ ਦਾ ਹੈ ਤੇ ਖੜਗ ਨਾਮ ਤੇਗ ਦਾ ਹੈ ਢਾਲ ਕਿਰਪਾਨ ਦੇ ਜਿਹੜੇ ਦਾਵ ਨੇ ਉਹਨਾਂ ਦਾਵਾਂ ਨੂੰ ਕਰਦੇ ਹਨ
ਅਰੇ ਇੱਕ ਤੋਂ ਦੁਤੀ ਧਕੇਲਾ
ਦੂਜੇ ਨਾਲ ਅੜ ਜਾਂਦੇ ਨੇ ਜਦੋਂ ਸੂਰਮੇ ਅਭਿਆਸ ਕਰਦੇ ਨੇ ਸ਼ਸਤਰ ਵਿਦਿਆ ਦਾ ਤੇ ਢਾਲਾਂ ਦੇ ਨਾਲ ਢਾਲ ਜੋੜ ਕੇ ਇੱਕ ਦੂਜੇ ਨਾਲ ਅੜ ਖਲੋਂਦੇ ਨੇ ਇੱਕ ਦੂਜੇ ਨੂੰ ਧੱਕ ਕੇ ਅੱਗੇ ਲੈ ਜਾਂਦੇ ਹਨ
ਮੰਡਲਾਕਾਰ ਚਲਾਏ
ਮੰਡਲਾਕਾਰ ਕਹਿੰਦੇ ਨੇ ਗੋਲਾਕਾਰ ਹੋ ਕੇ ਪੈਂਤਰੇ ਦੇ ਉੱਤੇ ਚਲਦਿਆਂ ਹੋਇਆ ਕਿਉਂਕਿ ਸ਼ਸਤਰ ਵਿਦਿਆ ਜਾਂ ਨੇਜੇਬਾਜੀ ਚਾਹੇ ਉਹ ਕਿਰਪਾਨ ਢਾਲ ਹੈ ਇਹ ਪੈਂਤਰੇ ਤੇ ਹੀ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਕਹਿੰਦੇ ਪੈਂਤਰੇ ਦੇ ਉੱਤੇ ਗੋਲਾਕਾਰ ਦੇ ਵਿੱਚ ਘੁੰਮਦੇ ਹਨ
ਕਰੈ ਸ਼ੀਘਰ ਤਾਏ ਤੋਤੇ ਤਾਏ
ਸ਼ੀਘਰ ਤਾਈ ਨਾਲ ਇਧਰ ਉਧਰ ਹੋ ਕੇ ਦੌੜ ਕੇ ਵਾਰ ਕਰਦੇ ਹਨ
ਮਨੋ ਪਰਤੈ ਮਾਲੇ ਅਖਾੜਾ
ਜਦੋਂ ਢਾਲ ਕਿਰਪਾਨ ਲੈ ਕੇ ਸੂਰਮੇ ਅਭਿਆਸ ਕਰਦੇ ਨੇ ਨਾ ਆਪਸ ਵਿੱਚ ਢਾਲ ਕਿਰਪਾਨ ਦਾ ਵਾਰ ਲਾਉਂਦੇ ਨੇ ਖੇਡ ਲਾਉਂਦੇ ਨੇ ਢਾਲ ਕਿਰਪਾਨ ਦੀ ਤੇ ਏਦਾਂ ਜਾਪਦਾ ਮਾਨੋ ਜਿਵੇਂ ਮੱਲ ਅਖਾੜੇ ਵਿੱਚ ਖਲੋਤੇ ਫੇਰੀਆਂ ਲੈਂਦੇ ਹੋਣ ਜਿਵੇਂ ਮੱਲ ਕਹਿੰਦੇ ਨੇ ਭਲਵਾਨਾਂ ਨੂੰ ਭਲਵਾਨ ਜਿਵੇਂ ਅਖਾੜੇ ਦੇ ਵਿੱਚ ਇੱਕ ਦੂਜੇ ਦੇ ਮੋਢੇ ਪਕੜ ਕੇ ਘੁੰਮਦੇ ਨੇ ਕਹਿੰਦੇ ਇਸ ਪ੍ਰਕਾਰ ਨਾਲ ਸੂਰਮੇ ਜੰਗ ਦੇ ਮੈਦਾਨ ਵਾਂਗੂ ਦ੍ਰਿਸ਼ ਬਣਾ ਲੈਂਦੇ ਔਰ ਅਖਾੜੇ ਦੇ ਵਿੱਚ ਖਲੋ ਕੇ ਢਾਲ ਕਿਰਪਾਨ ਦੇ ਵਾਰ ਕਰਦੇ ਨੇ
ਭਾਵ ਦਾਵ ਕਰ ਅਨੇਕ ਪ੍ਰਕਾਰ
ਪ੍ਰਕਾਰ ਦੇ ਹਾਵ ਭਾਵ ਦੇ ਦਾਵ ਕਰਕੇ ਇੱਕ ਦੂਜੇ ਨੂੰ ਵਿਖਾਉਂਦੇ ਹਨ
ਬਹੁਤ ਸ਼ੀਘਰਤਾ ਕਰ ਦੇ ਕਰਾਵੇ
ਸ਼ੀਘਰਤਾਈ ਨਾਲ ਵਾਰ ਕਹਿੰਦੇ ਵਿਖਾਉਂਦੇ ਕਿਤੋਂ ਨੇ ਮਾਰਦੇ ਕਿਤੋਂ ਨੇ ਇਹ ਵੀ ਇੱਕ ਪ੍ਰਕਾਰ ਦੀ ਸ਼ਸਤਰ ਵਿਦਿਆ ਦਾ ਹੀ ਚੋਜ ਹੈ ਵਿਖਾਉਣਾ ਕਿਤੋਂ ਮਾਰਨਾ ਕਿਤੋਂ ਕਹਿੰਦੇ ਇਸ ਪ੍ਰਕਾਰ ਨਾਲ ਅਨੇਕ ਪ੍ਰਕਾਰ ਦੀ ਸ਼ੀਘਰਤਾਈ ਨਾਲ ਬੜੀ ਫੁਰਤੀ ਸ਼ਸਤਰ ਵਿਦਿਆ ਦੇ ਵਿੱਚ ਫੁਰਤੀ ਕੰਮ ਕਰਦੀ ਹੈ ਜੇ ਫੁਰਤੀ ਨਹੀਂ ਤੇ ਕੁਝ ਵੀ ਨਹੀਂ ਕਹਿੰਦੇ ਫੁਰਤੀ ਦੇ ਨਾਲ ਸ਼ੀਘਰਤਾਈ ਦੇ ਨਾਲ ਵਾਰ ਕਰਦੇ ਹਨ
ਕਿਦੋਂ ਲੱਛ ਤੋਂ ਮਾਰ ਗਿਰਾਵੇ
ਨਿਸ਼ਾਨਾ ਸਾਹਮਣੇ ਰੱਖਿਆ ਹੁੰਦਾ ਤੇ ਨਿਸ਼ਾਨੇ ਨੂੰ ਮਾਰ ਕੇ ਸੁੱਟ ਦਿੰਦੇ ਨੇ
ਤੇ ਪਿਕ ਸਾਧ ਸਾਧ ਗੁਰ ਕੈ
ਸੂਰਮਿਆਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਦਿਆਂ ਸਤਿਗੁਰੂ ਛੇਵੇਂ ਪਾਤਸ਼ਾਹ ਵੇਖਦੇ ਨੇ ਵੇਖ ਕੇ ਮਹਾਰਾਜ ਜੀ ਕਹਿੰਦੇ ਸਬਾਸ਼ ਹੈ ਸੂਰਮਿਓ ਬਹਾਦਰੋ ਸਬਾਸ਼ ਹੈ ਉਨ੍ਹਾਂ ਦੀ ਸੂਰਮਤਾਈ ਵੇਖ ਕੇ ਸ਼ਸਤਰ ਵਿਦਿਆ ਦਾ ਅਭਿਆਸ ਵੇਖ ਕੇ ਸ਼ਸਤਰਾਂ ਦੇ ਜੋਹਰ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਨ੍ਹਾਂ ਨੂੰ ਸ਼ਾਬਾਸ਼ ਦਿੰਦੇ ਹਨ
ਕਰੈ ਰਿਜਾਵਨ ਬਖਸ਼ਿਸ਼ ਲੈ
ਸਤਿਗੁਰਾਂ ਨੂੰ ਰਿਝਾ ਕੇ ਛੇਵੇਂ ਪਾਤਸ਼ਾਹ ਨੂੰ ਪ੍ਰਸੰਨ ਕਰਕੇ ਫਿਰ ਇਨਾਮ ਲੈਂਦੇ ਨੇ ਜਦੋਂ ਵਧੀਆ ਕੋਈ ਤੇਗ ਚਲਾਉਂਦਾ ਜਾਂ ਢਾਲ ਦੇ ਨਾਲ ਵਾਰ ਰੋਕਦਾ ਤੇ ਰੋਕ ਕੇ ਵਧੀਆ ਖੇਡ ਕਰਕੇ ਵਿਖਾਉਂਦਾ ਸ਼ਸਤਰ ਵਿਦਿਆ ਦੀ ਤੇ ਛੇਵੇਂ ਪਾਤਸ਼ਾਹ ਜੀ ਦੇ ਕੋਲੋਂ ਉਨ੍ਹਾਂ ਨੂੰ ਇਨਾਮ ਮਿਲਦੇ ਨੇ ਮਹਾਰਾਜ ਜੀ ਮਾਇਆ ਦਾ ਪਟਾਰਾ ਵੱਡਾ ਸਾਰਾ ਖੋਲ ਕੇ ਰੱਖ ਲੈਂਦੇ ਕੋਲ ਮੁੱਠਾਂ ਭਰ ਭਰ ਕੇ ਸੂਰਮਿਆਂ ਦੀਆਂ ਝੋਲੀਆਂ ਚ ਪਾਈ ਜਾਂਦੇ ਤੇ ਵੰਡੀ ਜਾਂਦੇ ਨੇ
ਇਸ ਪ੍ਰਕਾਰ ਸ਼ਸਤਰ ਨੇ ਅਭਿਆਸ ਹੋਏ ਨਿਤਾ ਪ੍ਰਤੀਕ ਪ੍ਰਕਾਸ਼
ਕਾਰ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਨਿਤਾ ਪ੍ਰਤੀ ਹੁੰਦਾ ਰੋਜ਼ ਸਤਿਗੁਰੂ ਜੀ ਇਹ ਅਭਿਆਸ ਤਾਂ ਖਾਲਸਾ ਜੀ ਹੈ ਜਿਹੜਾ ਰੋਜ਼ ਹੋਵੇ ਜਿਹੜਾ ਛੱਡ ਦਿੱਤਾ ਜਾਵੇ ਉਹ ਅਭਿਆਸ ਨਹੀਂ ਹੁੰਦਾ ਸ਼ਸਤਰ ਵਿਦਿਆ ਦਾ ਅਭਿਆਸ ਸਤਿਗੁਰੂ ਸੱਚੇ ਪਾਤਸ਼ਾਹ ਰੋਜ਼ ਆਪ ਕਰਦੇ ਨੇ ਤੇ ਸੂਰਮਿਆਂ ਕੋਲੋਂ ਕਰਾਉਂਦੇ ਅਖਾੜਾ ਰੋਜ਼ ਲੱਗਦਾ ਹੈ ਔਰ ਉਸ ਅਖਾੜੇ ਦੇ ਵਿੱਚ ਸੂਰਮੇ ਆ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਹੁੰਦਾ ਹੈ
ਦੇਸ਼ ਵਿਦੇਸ਼ ਮੈਂ ਜਸ ਫੈਲਾ
ਸਤਿਗੁਰੂ ਛੇਵੇਂ ਪਾਤਸ਼ਾਹ ਦਾ ਸੁਜਸ ਮਹਾਰਾਜ ਜੀ ਦੀ ਮਹਿਮਾ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਗਈ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਪਸਰ ਗਿਆ ਹੈ
ਬਖਸ਼ਿਤ ਬੋਤਨ ਸ਼੍ਰੀ ਗੁਰੂ ਛੈਲਾ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ ਇਹ ਪਸਰਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੂਰਮਿਆਂ ਨੂੰ ਬੜੀ ਮਾਇਆ ਦਿੰਦੇ ਨੇ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ ਮਹਾਰਾਜ ਜੀ ਦੇ ਸਿਪਾਹੀ ਨੇ ਸੁਪੱਟ ਸੂਰਮੇ ਨੇ ਉਹਨਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਹੁਤ ਸਾਰੀ ਮਾਇਆ ਦੇ ਕੇ ਨਵਾਜਦੇ ਹਨ।
ਸੁਣ ਸੁਣ ਸੁਪਾਤੇ ਆਨ ਗਣ ਰਹਿ ਜੀਬੋ ਸ਼ਸਨ ਵਿਦਿਆ ਲੈ।
ਸੁਣ ਸੁਣ ਕੇ ਜਿਹੜੇ ਸੁਪੱਟ ਨੇ ਸੂਰਮੇ ਨੇ ਉਹ ਬਹੁਤ ਸਾਰੇ ਸੂਰਮੇ ਸੁਪੱਟ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਫੌਜ ਵਿਚ ਭਰਤੀ ਹੁੰਦੇ ਨੇ। ਜਦੋਂ ਪਤਾ ਲੱਗਦਾ ਸੂਰਮਿਆਂ ਨੂੰ ਕਿ ਛੇਵੇਂ ਪਾਤਸ਼ਾਹ ਬੜੀ ਕਦਰ ਕਰਦੇ ਨੇ ਸੂਰਮਿਆਂ ਦੀ, ਤੇ ਜਿਹੜੇ ਆਲੇ ਦੁਆਲੇ ਇਲਾਕਿਆਂ ਦੇ ਵਿਚ ਸੂਰਮੇ ਰਹਿੰਦੇ ਨੇ ਉਹ ਕਦਰ ਜਾਣ ਕੇ ਵੀ ਗੁਰੂ ਸਾਹਿਬ ਕਦਰ ਕਰਦੇ ਨੇ, ਦੌੜ ਕੇ ਆਉਂਦੇ ਮਹਾਰਾਜ ਜੀ ਦੇ ਕੋਲ, ਤੇ ਸਤਿਗੁਰਾਂ ਦੀਆਂ ਫੌਜਾਂ ਵਿਚ ਆ ਕੇ ਭਰਤੀ ਹੁੰਦੇ, ਮਹਾਰਾਜ ਜੀ ਦੇ ਕੋਲ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਸ਼ਸਤਰ ਲੈ ਕੇ ਵਿਦਿਆ ਅਭਿਆਸ ਦੇ ਹਨ।
ਸੰਗਤ ਸਿੱਖ ਦੇਸ ਪਰਦੇਸੇ ਆਏ ਨੇਤਾ ਪ੍ਰਤ ਪੀਰ ਵਿਦੇਸ਼ਾਂ
ਪ੍ਰਦੇਸਾਂ ਤੋਂ ਦੂਰ ਦਰੇਡਿਆਂ ਤੋਂ ਸੰਗਤ ਨੇਤਾ ਪ੍ਰਤੀ ਬਹੁਤ ਸਾਰਾ ਇਕੱਠ ਹੋ ਕੇ ਸਤਿਗੁਰਾਂ ਦੇ ਕੋਲ ਆਉਂਦਾ। ਕੋਈ ਕਾਬਲ ਤੋਂ, ਕੋਈ ਕਦਾਰ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਦੱਖਣ ਤੋਂ, ਕੋਈ ਪੂਰਬ ਤੋਂ, ਕੋਈ ਪੱਛਮ ਤੋਂ, ਚਾਰਾਂ ਦਿਸ਼ਾਵਾਂ ਤੋਂ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਇਕੱਠੇ ਹੋ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
ਅਨੰਤ ਕਾਮਨਾ ਪੂਰਨ ਕਰਨੇ ਜਨ ਪਰ ਕਰ ਪਰੈ ਸੂਜ ਚਰਨੀ।
ਸਤਿਗੁਰੂ ਜੀ ਅਨੇਕ ਪ੍ਰਕਾਰ ਦੀਆਂ ਕਾਮਨਾਵਾਂ ਆਪਣੇ ਸਿੱਖਾਂ ਦੀਆਂ ਪੂਰੀਆਂ ਕਰਦੇ ਨੇ। ਜਿਹੜੀ ਜਿਹੜੀ ਕਾਮਨਾ ਧਾਰ ਕੇ ਕੋਈ ਸਿੱਖ ਆਉਂਦਾ, ਮਰੀਦ ਆਉਂਦਾ, ਸਭ ਦੀਆਂ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਦੇ ਨੇ। ਸਤਿਗੁਰਾਂ ਦੇ ਚਰਨਾਂ ਵਿਚ ਬਹੁਤ ਸਾਰੇ ਸਿੱਖ ਪੈਂਦੇ ਤੇ ਜਿਹੜਾ ਸਤਿਗੁਰਾਂ ਦੀ ਚਰਨੀ ਪੈ ਜਾਂਦਾ, ਭੀੜ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਭੀੜਾਂ ਨੂੰ ਹਰ ਲੈਂਦੇ ਨੇ, ਆਪਣੇ ਚਰਨਾਂ ਦੀ ਸ਼ਰਨ ਵਿਚ ਆਇਆਂ ਦੇ ਦੁੱਖ ਹਰ ਲੈਂਦੇ ਹਨ।
ਬੈਠ ਦੀਵਾਨ ਦਰਸ਼ਕ ਬੈਨਾ,
ਸਤਿਗੁਰੂ ਜੀ ਦੀਵਾਨ ਵਿਚ ਬੈਠ ਕੇ, ਸਭਾ ਵਿਚ ਬੈਠ ਕੇ ਦਰਸ਼ਨ ਦਿੰਦੇ ਨੇ।
ਲੈਣ ਸਕਲ ਸੁਧ ਹਾਏ ਗਨ ਸੈਨਾ,
ਸਤਿਗੁਰੂ ਜੀ ਹਰ ਇਕ ਦੀ ਖਬਰ ਸਾਰ ਰੱਖਦੇ ਨੇ, ਹਰ ਇਕ ਦੀ ਖਬਰ ਲੈਂਦੇ ਨੇ। ਘੋੜਿਆਂ ਬਾਰੇ ਪੁੱਛਦੇ, ਭਾਈ ਘੋੜਿਆਂ ਦਾ ਹਾਲ ਦੱਸੋ। ਸੂਰਮਿਆਂ ਨੂੰ ਕੱਲੇ ਕੱਲੇ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਦੇ, ਭਾਈ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਲੋੜ ਹੋਵੇ ਤੇ ਦੱਸੋ। ਕੱਲੇ ਕੱਲੇ ਦੀ ਮਹਾਰਾਜ ਜੀ ਖਬਰ ਲੈਂਦੇ ਨੇ, ਸਾਰ ਲੈਂਦੇ ਹਨ।
ਜੈ ਕੈ ਮਹਿਮੈ ਦਾਸਨ ਦੱਸ ਸਿਮਰੈ ਗੁਰੂ ਗਰੀਬ ਨਿਵਾਜੂ।
ਜਿੱਥੇ ਕਿੱਥੇ ਸਤਿਗੁਰੂ ਜੀ ਮਾਤ ਲੋਕ ਦੀ ਧਰਤੀ ਤੇ ਜਿੱਥੇ ਵੀ ਸਤਿਗੁਰਾਂ ਨੂੰ ਕੋਈ ਸਿਮਰਦਾ, ਕਿਤੇ ਵੀ ਧਰਤੀ ਤੇ ਬੈਠੇ ਜੀਵ, ਵਿਸ਼ਵ ਭਰ ਦੇ ਵਿਚ ਬੈਠੇ ਜੀਵ, ਜਿੱਥੇ ਜਿੱਥੇ ਵੀ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰਦੇ ਨੇ, ਸਤਿਗੁਰੂ ਜੀ ਉੱਥੇ ਹੀ ਪਹੁੰਚ ਕੇ ਆਪਣੇ ਦਾਸਾਂ ਦੇ ਕੰਮ ਸਵਾਰਦੇ ਨੇ। ਉੱਥੇ ਹੀ ਜਾ ਕੇ ਆਪਣੇ ਸੇਵਕਾਂ ਦੇ, ਆਪਣੇ ਆਪ ਨੂੰ ਆਰਾਧਣ ਵਾਲਿਆਂ ਦਾਸਾਂ ਦੇ ਕਾਰਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਸਵਾਰਦੇ ਹਨ।
ਸਭ ਥਲ ਜਾਏ ਤਾਂ ਨਿਜ ਜਨ ਕੋ ਦਿਖਾਏ ਕਬ ਭਾਉਨਾ।
ਸਤਿਗੁਰੂ ਜੀ ਸਾਰੀਆਂ ਥਾਵਾਂ ਤੇ ਵਿਚਰ ਕੇ ਹਰ ਥਾਂ ਤੇ ਹਰ ਜਗ੍ਹਾ ਤੇ ਆਪਣੇ ਸੇਵਕਾਂ ਦੀ ਸਹਾਇਤਾ ਕਰਦੇ ਨੇ ਔਰ ਆਪਣੇ ਜਨਾਂ ਨੂੰ ਸਤਿਗੁਰੂ ਜੀ ਕਿਸੇ ਪ੍ਰਕਾਰ ਦਾ ਭਾਉ ਨਹੀਂ ਰਹਿਣ ਦਿੰਦੇ, ਡਰ ਨਹੀਂ ਰਹਿਣ ਦਿੰਦੇ। ਜਿਹੜੇ ਸਤਿਗੁਰੂ ਜੀ ਦੀ ਸ਼ਰਨ ਚ ਪੈ ਜਾਂਦੇ ਨੇ ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਭਾਉ, ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਰਹਿੰਦਾ।
ਸਿਮਰੈ ਲੈਣ ਦੇਣ ਸੁਧ ਹੈ ਗਨ ਸੈਨਾ, ਜੈ ਕਹਿ ਮੈਂ ਦਾਸਨ ਕਾਜੂ ਸਿਮਰੈ ਗੁਰੂ ਗਰੀਬ ਨਿਵਾਜੂ। ਸਭ ਤਲ ਜਾਏ ਤਾਏ ਕੋਨਾ, ਨਿਜ ਜਨ ਕੋ ਦਿਖਾਏ ਕਬ ਪੋਨਾ। ਵੈਦ ਅਖੇਰ ਬ੍ਰਿਤੀ ਜਬ ਜਾਵੈ, ਕਾਨਨ ਮੈਂ ਜੀਵਨ ਕੋ ਘਾਵੈ।
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਖੇਰ ਬਿਰਤੀ ਰੱਖ ਕੇ, ਸ਼ਿਕਾਰ ਖੇਡਣ ਦੀ ਬਿਰਤੀ ਰੱਖ ਕੇ ਸ਼ਿਕਾਰ ਖੇਡਣ ਜਾਂਦੇ ਹਨ ਤੇ ਜੰਗਲ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਸੂਰਮਿਆਂ ਨੂੰ ਨਾਲ ਲੈ ਕੇ ਦੂਰ ਤੱਕ ਸ਼ਿਕਾਰ ਖੇਡਦੇ ਨੇ। ਬੰਦੂਕਾਂ ਦੀ ਮਾਰ ਮਾਰ ਕੇ ਬਹੁਤ ਸਾਰੇ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਸੰਘਾਰ ਕਰਦੇ ਹਨ।
ਸ਼ਲਕ ਤੁਫੰਗਨ ਗਨ ਕੀ ਹੋਏ, ਮੰਗਲ ਨਾਨਾ ਸਮੇ ਜੋ ਦੋਏ।
ਬਹੁਤ ਸਾਰੀਆਂ ਬੰਦੂਕਾਂ ਦੀ ਸ਼ਲਖ ਚੱਲਦੀ, ਸ਼ਲਖ ਕਹਿੰਦੇ ਨੇ ਖਾਲਸਾ ਜੀ, 10-20 ਬੰਦੂਕਾਂ ਇਕੱਠੀਆਂ ਚੱਲ ਪੈਣੀਆਂ। ਜਦੋਂ ਇਕੱਠੀਆਂ ਚੱਲਦੀਆਂ ਉਹਨੂੰ ਸ਼ਲਖ ਕਹਿੰਦੇ ਨੇ। ਕਹਿੰਦੇ ਸ਼ਲਖ ਹੁੰਦੀ ਹੈ ਬੰਦੂਕਾਂ ਦੀ, ਦੋਵੇਂ ਸਮੇਂ ਸੁਬਾ ਸ਼ਾਮ ਗੁਰੂ ਘਰ ਦੇ ਵਿੱਚ ਨਾਨਾ ਪ੍ਰਕਾਰ ਦੇ ਮੰਗਲ ਹੁੰਦੇ ਨੇ, ਖੁਸ਼ੀਆਂ ਹੁੰਦੀਆਂ ਹਨ।
ਕਰੇ ਸੁਦਾਸਰ ਮੱਜਣ ਜਾਏ, ਸ਼੍ਰੀ ਹਰਿਮੰਦਰ ਦਰਸ਼ਨ ਪਾਏ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੋਜ਼ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਵੀ ਕਰਦੇ ਨੇ। ਪੰਜਵੇਂ ਪਾਤਸ਼ਾਹ ਦਾ ਵੀ ਇਹ ਨਿਤ ਨੇਮ ਸੀ, ਰੋਜ਼ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ। ਛੇਵੇਂ ਪਾਤਸ਼ਾਹ ਵੀ ਮਹਾਰਾਜ ਜੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ, ਸੋਹਣੇ ਸਵੱਛ ਸਰੀਰ ਤੇ ਵਸਤਰ ਧਾਰਨ ਕਰਕੇ, ਫਿਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅੰਦਰ ਜਾਂਦੇ ਹਨ।
ਵੰਦਨ ਕਰੇ ਪ੍ਰਕਰਮਾ ਚਾਰ ਅਲਪ ਸਮੇਂ ਠਹਿਰੇ ਦਰਬਾਰ।
ਵੰਦਨਾ ਕਰਕੇ ਸਤਿਗੁਰੂ ਜੀ ਚਾਰ ਪ੍ਰਕਰਮਾ ਕਰਦੇ, ਗੁਰੂ ਹਰਗੋਬਿੰਦ ਸਾਹਿਬ ਦਰਬਾਰ ਸਾਹਿਬ ਦੀਆਂ ਚਾਰ ਪ੍ਰਕਰਮਾ ਕਰਦੇ, ਤੇ ਚਾਰ ਪ੍ਰਕਰਮਾ ਕਰਕੇ ਬਿਲਕੁਲ ਥੋੜਾ ਸਮਾਂ ਹੀ ਸਤਿਗੁਰੂ ਜੀ, ਘੜੀ ਦੋ ਘੜੀਆਂ ਹੀ ਦਰਬਾਰ ਸਾਹਿਬ ਦੇ ਵਿਚ ਬੈਠ ਕੇ ਹਾਜ਼ਰੀ ਭਰਦੇ ਹਨ।
ਅਦਮ ਨਾ ਰਹਿ ਸਿਰੇ ਚਿਰ ਕਾਲੂ, ਇਸ ਲੱਖ ਕਰ ਉਠ ਆਏ ਕਿਰਪਾਲੂ।
ਸਤਿਗੁਰੂ ਜੀ ਇਹ ਜਾਣ ਕੇ ਕਿ ਅਸੀਂ ਜੇ ਬਹੁਤਾ ਸਮਾਂ ਇੱਥੇ ਬੈਠਾਂਗੇ ਦਰਬਾਰ ਸਾਹਿਬ ਦਾ ਅਦਬ ਨਹੀਂ ਰਹੇਗਾ, ਕਿਉਂਕਿ ਜਦੋਂ ਸਤਿਗੁਰੂ ਜੀ ਦਰਬਾਰ ਸਾਹਿਬ ਬਹਿੰਦੇ ਸੀ, ਸੰਗਤਾਂ ਆ ਕੇ ਮਹਾਰਾਜ ਜੀ ਨੂੰ ਵੀ ਨਮਸਕਾਰਾਂ ਕਰਦੀਆਂ ਸਨ। ਇਸ ਕਰਕੇ ਦਰਬਾਰ ਸਾਹਿਬ ਦਾ ਅਦਬ ਮੁੱਖ ਰੱਖਦਿਆਂ ਮਹਾਰਾਜ ਜੀ ਬਹੁਤਾ ਲੰਮਾ ਸਮਾਂ ਨਹੀਂ ਸੀ ਦਰਬਾਰ ਸਾਹਿਬ ਚ ਬਹਿੰਦੇ, ਉੱਥੋਂ ਉੱਠ ਕੇ ਆ ਜਾਂਦੇ ਸੀ। ਮਰਿਆਦਾ ਵੀ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਵੀ ਇੱਕ ਬਚਨ ਆਪਣੇ ਵਿਦਿਆਰਥੀ ਸਿੰਘਾਂ ਨੂੰ ਕਰਿਆ ਕਰਦੇ ਸਨ ਕਿ ਭਾਈ ਦਰਬਾਰ ਸਾਹਿਬ ਦੇ ਵਿਚ ਬਹੁਤਾ ਅਧਿਕ ਲੰਮਾ ਸਮਾਂ ਨਾ ਬੈਠੋ। ਉਹਦਾ ਕਾਰਨ ਇਹ ਵੀ ਉਦੋਂ ਤੱਕ ਬੈਠੋ ਜਦੋਂ ਤੱਕ ਤੁਹਾਡੇ ਮਨ ਦੀਆਂ ਵਿਚਾਰਾਂ ਸ਼ੁੱਧ ਨੇ। ਜਦੋਂ ਤੱਕ ਤੁਹਾਨੂੰ ਉੱਥੇ ਬੈਠਿਆਂ ਨੀਂਦ ਨਾ ਆਵੇ ਜਾਂ ਮਨ ਦੇ ਵਿਚ ਕੋਈ ਮਲਨ ਵਿਚਾਰ ਨਾ ਆਵੇ, ਜੇ ਮਾੜੀਆਂ ਵਿਚਾਰਾਂ ਆਉਣ ਲੱਗ ਪਈਆਂ, ਫੁਰਨੇ ਕਫੁਰਨੇ ਆਉਣ ਲੱਗ ਪਏ, ਫਿਰ ਉੱਥੋਂ ਉੱਠ ਜਾਣਾ ਚਾਹੀਦਾ ਹੈ। ਓਨੀ ਦੇਰ ਤੱਕ ਹੀ ਬੈਠੋ ਤਾਂ ਜੋ ਉੱਥੋਂ ਦਾ ਵਾਤਾਵਰਣ ਸ਼ੁੱਧ ਰਹੇ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਰਿਆਦਾ ਹੀ ਸਮਝ ਲਓ ਚਲਾ ਰਹੇ ਨੇ, ਕਿਉਂਕਿ ਸਤਿਗੁਰਾਂ ਨੂੰ ਸੰਗਤ ਆ ਕੇ ਨਮਸਕਾਰਾਂ ਕਰਦੀ ਸੀ, ਮੱਥਾ ਟੇਕਦੇ ਸਨ ਸਿੱਖ, ਤੇ ਦਰਬਾਰ ਸਾਹਿਬ ਦੇ ਅਦਬ ਦੇ ਵਿਚ ਫਰਕ ਪੈਂਦਾ ਸੀ। ਇਸ ਕਰਕੇ ਸਤਿਗੁਰੂ ਜੀ ਬਹੁਤਾ ਲੰਮਾ ਸਮਾਂ ਨਹੀਂ ਸਨ ਬੈਠਿਆ ਕਰਦੇ। ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ ਕਿ ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਦਬ ਨਾ ਰਹਿ ਥਿਰੇ ਚਿਰ ਕਾਲੂ, ਜ਼ਿਆਦਾ ਲੰਮਾ ਸਮਾਂ ਬੈਠਾਂਗੇ ਅਦਬ ਨਹੀਂ ਰਹੇਗਾ। ਇਸ ਕਰਕੇ ਇਹ ਜਾਣ ਕੇ ਸਤਿਗੁਰੂ ਕਿਰਪਾਲੂ ਪਾਤਸ਼ਾਹ ਇੱਥੋਂ ਉੱਠ ਕੇ ਬਾਹਰ ਆ ਜਾਂਦੇ ਸਨ।
ਤਖਤੇ ਕਾਲ ਵਿਸਾਲ ਸਥਾਨ, ਬੈਠੇ ਗੁਰੂ ਲਗਾਏ ਦੀਵਾਨ।
ਮਹਾਰਾਜ ਜੀ ਇੱਥੋਂ ਬਾਹਰ ਆ ਜਾਂਦੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਬੈਠਿਆ ਕਰਦੇ ਸੀ। ਅਕਾਲ ਤਖ਼ਤ ਸਾਹਿਬ ਤੇ ਆ ਕੇ ਬੈਠ ਕੇ ਮਹਾਰਾਜ ਜੀ ਆਪਣਾ ਦੀਵਾਨ ਸਜਾਉਂਦੇ ਸੀ। ਸਾਹਿਬਾਂ ਦੇ ਸਜੇ ਦੀਵਾਨਾਂ ਦੇ ਵਿਚ ਸੈਂਕੜੇ ਗੁਰਸਿੱਖ ਆ ਕੇ ਮਹਾਰਾਜ ਜੀ ਦੇ ਚਰਨਾਂ ਚ ਨਤਮਸਤਕ ਹੁੰਦੇ ਸਨ।
ਸੰਧਿਆ ਭਏ ਮਹਿਲ ਨਿਜ ਜਾਵੇ,
ਸੰਧਿਆ ਦਾ ਸਮਾਂ ਹੁੰਦਾ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਮਹਿਲਾਂ ਚ ਵਾਪਸ ਆਉਂਦੇ। ਉਥੇ ਮਾਤਾ ਦਮੋਦਰੀ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਮਹਿਲ ਸਨ ਮਾਤਾ ਦਮੋਦਰੀ ਜੀ, ਮਾਤਾ ਦਮੋਦਰੀ ਜੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੇ ਹੱਥੀ ਸੇਵਾ ਕਰਦੇ ਨੇ।
ਗਣਦਾਸਨ ਕੋ ਵਰਜਨ ਕਰੇ, ਨਿਜ ਕਰ ਕੋ ਸੇਵਨ ਰੁਚਿ ਧਰੈ।
ਜਿਹੜੀਆਂ ਦਾਸੀਆਂ ਸੀ ਉਹਨਾਂ ਨੂੰ ਵਰਜ ਦਿੰਦੇ ਸੀ ਮਾਤਾ ਦਮੋਦਰੀ ਜੀ, ਆਪ ਆਪਣੇ ਹੱਥੀ ਸਾਰੀ ਸੇਵਾ ਛੇਵੇਂ ਪਾਤਸ਼ਾਹ ਜੀ ਦੀ ਕਰਿਆ ਕਰਦੇ ਸਨ।
ਨੀਚ ਪੀਰ ਪਖਾਰਾ ਪਦ ਅਰਬਿੰਦ, ਪੁੰਛੈ ਪਦ ਸੋ ਪ੍ਰੇਮ ਬਿਲੰਦ।
ਜਲ ਦੇ ਨਾਲ ਛੇਵੇਂ ਪਾਤਸ਼ਾਹ ਦੇ ਚਰਨ ਆਪ ਆਪਣੇ ਹੱਥੀ ਧੋਣੇ ਮਾਤਾ ਦਮੋਦਰੀ ਨੇ। ਛੇਵੇਂ ਪਾਤਸ਼ਾਹ ਦੇ ਚਰਨ ਧੋ ਕੇ ਫਿਰ ਸਾਫ ਸਵੱਛ ਕੱਪੜਾ ਬਸਤਰ ਲੈ ਕੇ ਉਹਦੇ ਨਾਲ ਮਹਾਰਾਜ ਜੀ ਦੇ ਚਰਨ ਬੜੇ ਪਿਆਰ ਨਾਲ ਪ੍ਰੇਮ ਨਾਲ ਪੂੰਝਿਆ ਕਰਦੇ ਨੇ।
ਲੈ ਬੀਜ ਨਾ ਹੰਕਨ ਪਾਉਣ, ਚਾਂਪੀ ਕਰੇ ਚਰਨ ਜੁਗ ਲੋਨ।
ਸਤਿਗੁਰਾਂ ਦੇ ਚਰਨ ਪਕੜ ਕੇ ਚਰਨਾਂ ਦੀ ਮੁੱਠੀ ਚਾਪੀ ਕਰਦੀ, ਚਰਨ ਦਬਾਉਣੇ ਤੇ ਫਿਰ ਪੱਖਾ ਲੈ ਕੇ ਸਤਿਗੁਰਾਂ ਨੂੰ ਪੱਖਾ ਝੱਲਣਾ, ਇਹ ਸਾਰੀ ਸੇਵਾ ਮਾਤਾ ਦਮੋਦਰੀ ਜੀ ਕਰਦੇ ਹਨ।
ਇਤਿਆਦਿਕ ਸੇਵਾ ਕਰ ਸਾਰੀ, ਕਰੇ ਪ੍ਰਸੰਨ ਰਹਿਣ ਸਾਰੇ।
ਸਾਰੀ ਸੇਵਾ ਮਾਤਾ ਜੀ ਆਪਣੇ ਹੱਥੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ, ਥਾਲ ਸਜਾਉਣਾ, ਇਹ ਸਾਰੀ ਸੇਵਾ ਮਾਤਾ ਜੀ ਆਪ ਕਰਦੇ ਗੁਰੂ ਸਾਹਿਬ ਨੂੰ ਪ੍ਰਸੰਨ ਕਰਨ ਵਾਸਤੇ ਕਿ ਛੇਵੇਂ ਪਾਤਸ਼ਾਹ ਮੇਰੇ ਪਤੀ ਦੇਵ ਜੀ मेरे ते प्रसन्न रहन इस प्रकार नाल सेवा करदे ने।
कब कब मात गंगे ते गई जाए विवहारन की बात उमाए।
कदे छेवे पातशाह माता गंगा जी कोल भी जांदे ने जेड़े विवहारां दे कम कार ने गुरु घर दे उना सारयां दी गल बात माता गंगा जी नाल जाके करदे हन।
शुभ सुंदर सुत सुंदर को पिके रखंते जोदा बली बड़ो परखंते।
माता गंगा जी अपने सोहने पुत्र नु वेख के बड़े खुश हुंदे कि मेरा पुत्र बड़ा योदा है बड़ा बली है बड़ा बहादुर है। ए परख के जान के माता जी बड़े खुश हुंदे बड़े प्रसन्न हुंदे ने।
बहु सनेते करे उच्चारण मधुर बचन सुत के अनुसारन।
माता गंगा जी अपने सपुत्र श्री हरगोबिंद साहब नाल बड़े प्यार नाल गल करदे कोई भी गल करदे बड़े स्नेह नाल करदे ने। मधुर बचन मिठे बचन अपने पुत्र दे अनुसार हो के अपने मुंह तो बोलदे हन।
हिम जब बीतियो के तुक काल गंग मात ने सुध संभाल।
प्रकार जदो कुछ क समा बीतिया ते एक दिन माता गंगा जी ने अपने मन दे विच विचार कीती। जदो इस तरह कुछ समा कुछ काल बीत गया तो माता गंगा जी ने अपने हिरदे दे विच एक दिन विचार कीती।
बात सफल बद गुर को भयो सो कर श्री गुरु ग्रंथ साहब बिखै लिख दे।
माता जी ने अपने मन च विचार कीती के वड्डे सतगुरां ने भाव गुरु अर्जन देव साहब पंजवे पातशाह ने वड्डे सतगुरां ने अपने मुखो वचन कीता है ओ वचन श्री गुरु ग्रंथ साहब दे विच लिखिया भी होया ओ वचन ओ शब्द गुरु ग्रंथ साहब दे विच दर्ज भी है। उना दे बचन जेड़े ने ओ सफले हुंदे ने जो कह देंदे ने पूरे हुंदे ने।
वदी वेल बे पीड़ी चाले धर्म कला हर बंद बाले।
वड्डे सतगुरां ने ए बचन उचारिया सी छेवें पातशाह दे प्रकाश समय के वेल वध गई पीड़ी चल पई अगे पीड़ी चलेगी ना तो ए धर्म दी कला नू बन के रखणगे। ਇਦਾਂ ਦਾ ਬਚਨ ਗੁਰੂ ਸਾਹਿਬ ਜੀ ਨੇ ਵੱਡੇ ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਸਮੇਂ ਕਿਹਾ ਸੀ।
ਅਬਲੋ ਪੁੱਤਰ ਨਹੀਂ ਉਪਜੇ ਨਹੀਂ ਬਿਲੋਚਨ ਮੈਂ ਪਿਕ ਲਿਓ।
ਮਾਤਾ ਜੀ ਸੋਚਦੇ ਨੇ ਵੱਡੇ ਸਤਿਗੁਰਾਂ ਦੇ ਬਚਨ ਹਾਲੇ ਤੱਕ ਸਫਲ ਕਿਉਂ ਨਹੀਂ ਹੋਏ ਭਲਾ। ਉਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਅੱਗੇ ਵੇਲ ਵਧੇਗੀ। ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਨੂੰ ਕਾਫ਼ੀ ਰੋਜ਼ ਹੋ ਚੁੱਕੇ ਨੇ ਪਰ ਹਾਲੇ ਤੱਕ ਇਨ੍ਹਾਂ ਦੇ ਘਰ ਵਿਚ ਸੰਤਾਨ ਨਹੀਂ ਆਈ ਪੁੱਤਰ ਨੇ ਜਨਮ ਨਹੀਂ ਲਿਆ ਭਾਵ ਮੇਰਾ ਪੋਤਰਾ ਨਹੀਂ ਹਾਲੇ ਤੱਕ ਆਇਆ। ਮਾਤਾ ਗੰਗਾ ਜੀ ਵਿਚਾਰ ਕਰ ਰਹੇ ਨੇ ਕਿ ਹਾਲੇ ਤੱਕ ਮੇਰੇ ਪੋਤਰੇ ਨੇ ਜਨਮ ਨਹੀਂ ਲਿਆ ਤੇ ਮੈਂ ਉਹਨੂੰ ਆਪਣੇ ਨੇਤਰਾਂ ਨਾਲ ਹਾਲੇ ਤੱਕ ਨਹੀਂ ਵੇਖਿਆ।
ਨਹੀਂ ਕਾਮਨਾ ਪੂਰਨ ਹੋਏ ਜਬ ਲੋ ਸੁਤ ਤੋਂ ਸੁਤ ਨਾ ਜੋਏ।
ਮੇਰੀ ਕਾਮਨਾ ਉਦੋਂ ਤੱਕ ਪੂਰਨ ਨਹੀਂ ਹੋਣੀ ਜਦੋਂ ਤੱਕ ਮੈਂ ਆਪਣੇ ਪੁੱਤਰ ਦੇ ਪੁੱਤਰ ਨੂੰ ਨਹੀਂ ਵੇਖਦੀ। ਗੁਰੂ ਅਰਜਨ ਸਾਹਿਬ ਨੇ ਮੈਨੂੰ ਇਹ ਵੀ ਕਿਹਾ ਸੀ ਤੂੰ ਹਾਲੇ ਆਪਣੇ ਪੋਤਰੇ ਖਿਡਾਉਣੇ ਨੇ ਤੇ ਹਾਲੇ ਤੱਕ ਮੇਰਾ ਪੋਤਰਾ ਨਹੀਂ ਆਇਆ ਤੇ ਮੈਂ ਆਪਣੇ ਪੁੱਤਰ ਦੇ ਪੁੱਤਰ ਦਾ ਮੁੱਖ ਨਹੀਂ ਵੇਖਿਆ ਇਹ ਕਾਮਨਾ ਹਾਲੇ ਤੱਕ ਮੇਰੀ ਪੂਰੀ ਨਹੀਂ ਹੋਈ।
ਕੇਤਕ ਦਿਨ ਲੋਚਿਤ ਵਤ ਰਹੇ ਇੱਕ ਦਿਨ ਗੁਰੂ ਪੁੱਤਰ ਤੋਂ ਕਹੇ।
ਕੁਝ ਦਿਨ ਮਾਤਾ ਗੰਗਾ ਜੀ ਇਹ ਗੱਲ ਸੋਚਦੇ ਰਹੇ ਤੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਗੱਲ ਕਹਿ ਹੀ ਦਿੱਤੀ ਮਾਤਾ ਜੀ ਨੇ ਮਾਤਾ ਗੰਗਾ ਜੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ
ਸਫਲ ਬਾਕ ਨਿਤ ਪਿਤਾ ਤੁਮਾਰੇ ਬੰਸ ਬਦਾਮਨ ਏਤੀ ਉਚਾਰੇ।
ਮਾਤਾ ਜੀ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਾਲ ਜੀ ਤੁਹਾਡੇ ਪਿਤਾ ਗੁਰੂ ਅਰਜਨ ਸਾਹਿਬ ਦੇ ਕਹੇ ਹੋਏ ਬਚਨ ਸਫਲ ਹੁੰਦੇ ਨੇ ਉਹ ਜੋ ਕਹਿੰਦੇ ਨੇ ਸਫਲ ਹੁੰਦਾ ਹੈ ਇਸ ਕਰਕੇ ਤੁਸੀਂ ਉਹਨਾਂ ਦੇ ਬਚਨ ਸਫਲੇ ਕਰੋ। ਉਹਨਾਂ ਨੇ ਕਿਹਾ ਸੀ ਅੱਗੇ ਬੰਸ ਵਧੇਗਾ ਗੁਰੂ ਹਰਗੋਬਿੰਦ ਸਾਹਿਬ ਤੋਂ ਇਸ ਕਰਕੇ ਬੰਸ ਵਧਾਉਣ ਵਾਸਤੇ ਉਹਨਾਂ ਨੇ ਬਚਨ ਉਚਾਰੇ ਹਨ।
ਤਿੰਨ ਪਰ ਹੈ ਮੇਰੇ ਵਿਸ਼ਵਾਸੀ ਬੜਾ ਬੰਸ ਜਗ ਬਿਖੈ ਪ੍ਰਕਾਸ਼।
ਉਨ੍ਹਾਂ ਦੇ ਬਚਨਾਂ ਤੇ ਵਿਸ਼ਵਾਸ ਹੈ ਵੱਡੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਬਚਨਾਂ ਤੇ ਭਰੋਸਾ ਹੈ ਉਨ੍ਹਾਂ ਨੇ ਜਿਹੜੇ ਬਚਨ ਕਹੇ ਨੇ ਉਹ ਸਫਲੇ ਜ਼ਰੂਰ ਹੋਣਗੇ। ਉਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਬੰਸ ਬਹੁਤ ਵਧੇਗਾ ਇਨ੍ਹਾਂ ਦੇ ਪੁੱਤਰ ਪੋਤਰੇ ਅੱਗੇ ਬਹੁਤ ਵਿਸਥਾਰ ਵਾਲੇ ਹੋਣਗੇ ਇਹੋ ਜਿਹਾ ਬਚਨ ਉਨ੍ਹਾਂ ਨੇ ਕੀਤਾ ਸੀ। ਮੈਨੂੰ ਉਹਨਾਂ ਦੇ ਬਚਨਾਂ ਤੇ ਭਰੋਸਾ ਹੈ ਕਿ ਉਹਨਾਂ ਦੇ ਕਹੇ ਹੋਏ ਬਚਨ ਸਫਲੇ ਜ਼ਰੂਰ ਹੋਣਗੇ।
ਸੋ ਏਕ ਚਿੰਤਾ ਚਿਤ ਧਾਰੋ ਤੁਮ ਸੁਤੋ ਮੈਂ ਨੈਣ ਨਿਆਰੋ।
ਤੁਹਾਡਾ ਬਸ ਤਾਂ ਵਧੇਗਾ, ਮੈਨੂੰ ਇਹ ਭਰੋਸਾ, ਪਰ ਮੇਰੇ ਮਨ ਚ ਚਿੰਤਾ ਹੈ ਲਾਲ ਜੀ, ਮੈਂ ਹੋ ਗਈ ਆ ਬਜੁਰਗ, ਮੇਰੀ ਉਮਰ ਹੋ ਗਈ ਆ ਵਡੇਰੀ, ਕੀ ਜਾਣਾ ਕਿ ਕਿਹੜੇ ਵੇਲੇ ਸਰੀਰ ਛੁੱਟ ਜਾਏ, ਕਦੋਂ ਪ੍ਰਾਣਾਂ ਦੀ ਡੋਰੀ ਟੁੱਟ ਜਾਏ, ਤੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਅੱਖਾਂ ਨਾਲ ਆਪਣਾ ਪੋਤਰਾ ਵੇਖ ਲਵਾਂ, ਤੁਹਾਡੇ ਪੁੱਤਰ ਦੇ ਦਰਸ਼ਨ ਆਪਣੇ ਨੇਤਰਾਂ ਨਾਲ ਕਰ ਲਵਾਂ। ਇਹ ਚਿੰਤਾ ਮੇਰੇ ਹਿਰਦੇ ਵਿਚ ਲੱਗੀ ਰਹਿੰਦੀ ਹੈ।
ਵਿਪਰੀਤ ਪ੍ਰੀਤ ਮੇਰੇ ਚੌਂਕ ਸੁੱਤ ਕੋ ਸੁੱਤ ਲਿਓ ਹੀਰੇ।
ਹਾਲਾਂਕਿ ਇਹ ਵਿਪਰੀਤ ਪ੍ਰੀਤ ਹੈ ਮੇਰੇ ਮਨ ਚ, ਉਲਟੀ ਪ੍ਰੀਤ ਹੈ, ਵਿਪਰੀਤ ਰੀਤ, ਇਹ ਜਿਹੜੀ ਰੀਤ ਪ੍ਰੀਤ ਹੈ ਮੇਰੇ ਅੰਦਰ ਦੀ ਉਲਟੀ ਹੈ ਕਿ ਮੈਂ ਆਪਣੇ ਪੁੱਤਰ ਦੇ ਪੁੱਤਰ ਨੂੰ ਵੇਖਣਾ ਚਾਹੁੰਦੀ ਹਾਂ, ਪੁੱਤਰ ਦੇ ਪੁੱਤਰ ਦੇ ਦਰਸ਼ਨ ਕਰਨਾ ਚਾਹੁੰਦੀ, ਭਾਵ ਆਪਣੇ ਪੋਤਰੇ ਨੂੰ ਵੇਖਣਾ ਚਾਹੁੰਦੀ ਹਾਂ।
ਸਿੱਖਣ ਕੀ ਪੂਰੋ ਆਸਾ ਕਿਉਂ ਮਨ ਮੇਰੋ ਕਰੋ ਨਿਰਾਸਾ।
ਹੇ ਗੁਰੂ ਜੀ, ਤੁਸੀਂ ਆਪਣੇ ਸਾਰੇ ਸਿੱਖਾਂ ਦੀਆਂ ਆਸਾਂ ਪੂਰੀਆਂ ਕਰਦੇ ਹੋ, ਜਿਹੜੇ ਸਿੱਖ ਆਸ ਮਨੋਰਥ ਧਾਰ ਕੇ ਤੁਹਾਡੀ ਸ਼ਰਨ ਵਿਚ ਆਉਂਦੇ ਨੇ, ਹਰ ਇੱਕ ਦੀ ਆਸ ਹਰ ਇੱਕ ਦੀ ਮਨਸਾ ਆਪ ਦੀ ਪੂਰੀ ਕਰਦੇ ਹੋ, ਤੇ ਮੈਨੂੰ ਕਿਉਂ ਨਿਰਾਸ਼ ਕਰਦੇ ਹੋ? ਮਹਾਰਾਜ, ਮੇਰਾ ਮਨ ਭਲਾ ਕਿਉਂ ਨਿਰਾਸ਼ ਕਰੋਗੇ? ਮੇਰੀ ਆਸਾ ਵੀ ਤੁਸੀਂ ਕਿਰਪਾ ਕਰਕੇ ਪੂਰੀ ਕਰੋ।
ਨਿਜ ਸੁਤ ਕੋ ਬਿਖਰਾਵਨ ਕਰੀਆ।
ਸ੍ਰੀ ਹਰਗੋਬਿੰਦ ਸਾਹਿਬ ਜੀ, ਮੈਨੂੰ ਆਪਣੇ ਪੁੱਤਰ ਦੇ ਦਰਸ਼ਨ ਕਰਾਓ, ਭਾਵ ਮੈਨੂੰ ਮੇਰੇ ਪੋਤਰੇ ਦੇ ਦਰਸ਼ਨ ਕਰਾਓ।
ਅਦਕ ਪ੍ਰਮੋਦ ਕੁਟੰਬੈ ਸਰੀਆ।
ਸਾਰੇ ਕੁਟੰਬ ਚ, ਸਾਰੇ ਪਰਿਵਾਰ ਵਿਚ, ਸਾਰੇ ਸਿੱਖਾਂ ਚ ਬੜੀ ਖੁਸ਼ੀ ਹੋਵੇਗੀ ਜਦੋਂ ਤੁਹਾਡੇ ਘਰ ਪੁੱਤਰ ਦਾ ਜਨਮ ਹੋਵੇਗਾ।
ਸੁਣ ਬੋਲੇ ਸ਼੍ਰੀ ਹਰਗੋਬਿੰਦ, ਪੂਰੇ ਸਤਿਗੁਰ ਆਸਾ ਬ੍ਰਿੰਦ।
ਸੁਣ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਮਾਤਾ ਜੀ, ਤੁਹਾਡੇ ਮਨ ਦੀ ਜੇ ਇਹ ਆਸਾ ਹੈ ਨਾ, ਤੇ ਤੁਹਾਡੀ ਇਹ ਆਸਾ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ। ਗੁਰੂ ਸਾਹਿਬ ਇਹ ਨਹੀਂ ਸੀ ਕਹਿੰਦੇ ਕਿ ਮੈਂ ਤੁਹਾਡੀ ਆਸਾ ਪੂਰੀ ਕਰਾਂਗਾ, ਸਤਿਗੁਰੂ ਜੀ ਇਹੀ ਕਹਿੰਦੇ ਸੀ ਗੁਰੂ ਤੁਹਾਡੀ ਆਸ ਪੂਰੀ ਕਰੇਗਾ, ਗੁਰੂ ਨਾਨਕ ਸਾਹਿਬ ਜੀ ਤੁਹਾਡੀ ਆਸ ਪੂਰੀ ਕਰਨਗੇ।
ਤੁਮ ਬਦੇ ਅਰਸ਼ਕਾ ਦੇ ਬਦੇ ਬੰਸ ਲੀਜੈ ਸੁਖਿਓ।
ਮਾਤਾ ਜੀ, ਤੁਸੀਂ ਵੱਡੇ ਹੋ, ਬਿਰਧ ਹੋ, ਬਜੁਰਗ ਹੋ, ਤੇ ਤੁਸੀਂ ਇਹ ਅਸੀਸ ਦਿਓ, ਸਾਨੂੰ ਆਸ਼ੀਰਵਾਦ ਦਿਓ ਕਿ ਤੁਹਾਡਾ ਬੰਸ, ਸਾਡਾ ਬੰਸ ਜਿਹੜਾ ਇਹ ਵਧੇ, ਔਰ ਤੁਸੀਂ ਇਸ ਸੁੱਖ ਨੂੰ ਮਾਣੋ, ਇਸ ਸੁੱਖ ਨੂੰ ਵੇਖੋ।
ਕੇਤਕ ਦਿਨ ਮੈਂ ਪੁੱਤਰ ਨਿਆਰੋ ਪੂਰੋ ਮਨੋਰਥ ਆਨੰਦ ਧਾਰੋ।
ਕੁਝ ਰੋਜ਼ਾਂ ਵਿਚ ਤੁਸੀਂ ਆਪਣੇ ਪੋਤਰੇ ਦੇ ਦਰਸ਼ਨ ਕਰੋਗੇ, ਬਸ ਕੁਝ ਦਿਨਾਂ ਦੀ, ਕੁਝ ਮਹੀਨਿਆਂ ਦੀ ਬਾਤ ਹੈ, ਤੇ ਕੁਝ ਸਮੇਂ ਬਾਅਦ ਤੁਸੀਂ ਆਪਣੇ ਪੋਤਰੇ ਦੇ ਦਰਸ਼ਨ ਕਰੋਗੇ, ਤੁਹਾਡੇ ਮਨ ਦਾ ਮਨੋਰਥ ਪੂਰਾ ਹੋਵੇਗਾ, ਔਰ ਤੁਸੀਂ ਆਪਣੇ ਹਿਰਦੇ ਚ ਆਨੰਦ ਧਾਰਨ ਕਰਨਾ।
ਸੁਣ ਹਰਕਤੇ ਹੋਈ ਮਨ ਗੰਗਾ ਨਿਸ਼ਚੈ ਥਿਓ ਆਨੰਦ ਮੰਗਾ।
ਸੁਣ ਕੇ ਮਾਤਾ ਗੰਗਾ ਜੀ ਬੜੇ ਖੁਸ਼ ਹੋਏ, ਨਿਸ਼ਚਾ ਹੋ ਗਿਆ ਕਿ ਛੇਵੇਂ ਪਾਤਸ਼ਾਹ ਦਾ ਬਚਨ ਹੋ ਗਿਆ ਤੇ ਜ਼ਰੂਰ ਪੂਰਾ ਹੋਵੇਗਾ, ਜੋ ਇਹ ਕਹਿੰਦੇ ਨੇ ਉਹ ਸਫਲ ਹੁੰਦਾ, ਪੂਰਾ ਹੁੰਦਾ। ਇਹਦਾ ਨਿਸ਼ਚਾ ਮਾਤਾ ਗੰਗਾ ਜੀ ਦੇ ਹਿਰਦੇ ਵਿਚ ਹੋਇਆ।
ਸਿੱਖੋ ਪੁੱਤਰ ਕੋ ਸੁਤਨੇ ਪਾਖਾ ਪੂਰਨ ਹੋਏ ਮੋਰ ਅਭਿਲਾਖਾ।
ਮੈਂ ਆਪਣੇ ਪੋਤਰੇ ਦੇ ਦਰਸ਼ਨ ਕਰਾਂਗੀ, ਮੇਰੇ ਪੁੱਤਰ ਨੇ ਮੈਨੂੰ ਇਹ ਬਚਨ ਕਹਿ ਦਿੱਤਾ, ਸ੍ਰੀ ਹਰਗੋਬਿੰਦ ਸਾਹਿਬ ਨੇ ਬਚਨ ਕਰ ਦਿੱਤਾ, ਇਸ ਕਰਕੇ ਮੇਰੇ ਮਨ ਦੀ ਅਭਿਲਾਖਾ ਪੂਰਨ ਹੋਵੇਗੀ। ਇਹ ਜਾਣ ਕੇ ਮਾਤਾ ਜੀ ਬੜੇ ਖੁਸ਼ ਨੇ, ਬੜੇ ਅਨੰਤ ਹਨ।
ਇਸ ਮੈਂ ਨਿਤ ਮੋਦਰੀ ਸੇਵਾ ਦਰਸ਼ਨ ਤੇ ਆਨੰਦ ਕੋ ਲੇਵੈ।
ਮਾਤਾ ਦਮੋਦਰੀ ਜੀ ਹਰ ਰੋਜ਼ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਕਰਦੇ, ਜਦੋਂ ਮਹਾਰਾਜ ਜੀ ਮਹਿਲਾਂ ਵਿਚ ਆਉਂਦੇ, ਮਾਤਾ ਜੀ ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ ਸਤਿਗੁਰਾਂ ਨੂੰ ਪੱਖਾ ਝੱਲਣਾ, ਮਹਾਰਾਜ ਜੀ ਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ, ਲੰਗਰ ਪ੍ਰਸ਼ਾਦਾ ਛਕਾਉਣਾ, ਮਾਤਾ ਦਮੋਦਰੀ ਜੀ ਬੜੇ ਪਿਆਰ ਨਾਲ ਸੇਵਾ ਕਰਦੇ ਤੇ ਮਹਾਰਾਜ ਜੀ ਦੇ ਦਰਸ਼ਨਾਂ ਦਾ ਆਨੰਦ ਲੈਂਦੇ ਹਨ।
ਧਰਿਓ ਗਰਭ ਤੋਂ ਤੇਜ ਬਿਲੰਦ ਨਿਸਪ੍ਰਤ ਜਥਾ ਦੂਜ ਕੋ ਚੰਦ।
ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ, ਮਾਤਾ ਦਮੋਦਰੀ ਜੀ ਨੇ ਗਰਭ ਧਾਰਨ ਕੀਤਾ, और वो गर्भ इस तरह बदन लगा जिमें दूज का चंद्रमा बदता है।
सब मैं मिटत पई ए बात अदक अनंदत गंगा मात।
खबर सारिया विच बिदत हो गई, ये गल सारिया विच प्रगट हो गई कि सतगुरां दी दया माता दबोदरी जी ते हो गई है। ए जान के सारे पासे बड़ा भारी आनंद वरतिया। माता गंगा जी नूं खबर मिली, माता जी बड़े खुश होए आनंदित होए।
चवरचे अनेक प्रकारा सुनार खेत गुरु परवारा।
माता जी ने अनेकां प्रकार दे उत्सव रचे, अनेकां प्रकार दियां खुशियां मनाईयां। सारे परिवार दे विच इस गल दा बड़ा हरख खुशी होई है।
लेद मोदरी गंगा संग श्री हर मंदर गई उमंग।
माता गंगा जी ने दमोदरी जी नूं अपनी नूह राणी श्री हरगोबिंद साहब दे महल माता दमोदरी जी उन्हां नूं नाल लिया ते नाल लैके सचखंड श्री हरिमंदर साहब धन गुरु रामदास साहब दे दरबार विच गुरु का शुकराना करन वास्ते गुरु चरणा च अरदास करन लई गुरु नूं मनाउण लई माता गंगा जी अपनी नूह राणी दमोदरी नूं नाल लैके गए हन।
हाथ जोड़ कर माथ टिकायो बंस ब्रिद रित बाक अलायो।
हाथ जोड़ के आप मथा टेकया, दमोदरी जी नूं मथा टकाया ते अरदास कराई के गुरु हरगोबिंद साहब दा वंश वधे, छेवें पातशाह दा वंश वधे। जिमें वड्डे सतगुरां ने कहा वधे वधी वेल बहु पीढ़ी चाली धर्म कला हर बंद बहाली। ओ गुरु साहब दा वचन छेती सार्थक होवे सफला होवे।
सर्व मनोरथ के तुम दाते प्रेमी दासन के तराते।
कीती महाराज तुसी सारे मनोरथां दे दाते हो, अपने प्रेमी दासां दे हित दे विच रते होए हो। जेड़े तुहाडे प्रेमी ने तुहाडे दास ने उन्हां दे हित विच रते होए हो।
कुल बरदक गुण जुत सुत दीजै बिरद आपनो प्रभु जनीजै।
आस कीती कुल वधाउण वाला पुत्र बख्शो, जेड़ा कुल वर्धक पुत्र होवे। कुल वधाउण वाला पुत्र बख्शो और हे गरीब नवाज तुसी अपना बिरद संभालो, जो तुहाडा बिरद है गुरु रामदास साहब शरण आया नूं गल लाउणा।
ए मनोरथ मन मैं तारे करियो प्रणाम प्रदक्षिण सारे।
मनोरथ मन च धार के माता गंगा जी ने माता दमोदरी जी ने दरबार साहब मत्था टेकिया, नमस्कार करके दरबार साहब दियां परिक्रमा कीतियां हन।
खरे रे अरदास कराए सर्व प्रसाद दीन बरताए।
सतगुरां दे सन्मुख खलो के अरदास कीती है, खलो के सतगुरां दे सन्मुख अरदास कीती है। कड़ा प्रसाद दियां देगां ओ गुरु चरणा च भेट करके सारी संगत विच बरताईयां हन।
बौर सनुखा कोले संग अधिक उमंग तब हट कर गंग।
माता गंगा जी अपनी सनुखा कहंदे ने नूह नूं, अपनी नूह नूं नाल लैके बड़े उमंग सहित बड़ी खुशी सहित माता जी दरबार साहब दे दर्शन करके वापस अपने महलां नूं मुड़े हन।
आई ग्रह बड़ी बड़ भागन पुत्र पिखन हुई अनरागन।
अपने महल विच माता जी आए, बड़े हिरदे विच भारी आनंद है रंग है। पुत्र वेखण दी इच्छा अनुराग माता गंगा जी दे हिरदे विच लगा होया।
कितक दिवस बीते सभांते आई बोर ब्याह की पाते।
माता जी इसे तरह कुछ दिन होर बतीत हो रहे ते गुरु हरगोबिंद साहब छेवें पातशाह दे दूजे ब्याह दी चिट्ठी आ गई, क्योंकि जदों गुरु अर्जन साहब ने चंदू की लड़की का रिश्ता मोड़िया सी उदों दो रिश्ते होए सी गुरु हरगोबिंद साहब दे। एक शादी हो चुकी है माता दमोदरी जी नाल, पर माता नानकी जी अज इन्हां दे स्थान ते आपां बैठे धन गुरु तेग बहादुर साहब दे पूजनीक माता सी माता नानकी जी। ओह उदों छोटी उम्र विच सन, इस करके उन्हां दी शादी कुछ लेट होई गुरु हरगोबिंद साहब नाल। उन्हां दे विआह दी चिट्ठी माता नानकी दे पिता जी सन हरी चंद जी, उन्हां ने चिट्ठी भेजी। बाबे बकाले रहिंदे सी, उथों चिट्ठी भेजी गुरु हरगोबिंद साहब नूं विआह दी तरीक मिथ के। गुरु घर विच गुरु हरगोबिंद साहब दे विआह दी चिट्ठी आई है।
श्री अर्जन को जिसने पूजा ਹਰੀ ਚੰਦ ਗੁਰ ਸਸਰ ਦੂਜਾ।
ਭਾਈ ਹਰੀ ਚੰਦ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੂਸਰੇ ਸਹੁਰਾ ਸਾਹਿਬ ਸਨ, ਗੁਰੂ ਅਰਜਨ ਸਾਹਿਬ ਦੀ ਪੂਜਾ ਵਿਚ ਭਾਈ ਹਰੀ ਚੰਦ ਜੀ ਹਾਜ਼ਰ ਰਹੇ ਸਨ।
ਇਕ ਦਿਨ ਦੋਨੋ ਭਾਈ ਸਗਾਈ ਚੰਦੂ ਸੁਤਾ ਕੀ ਜਬੈ ਚਾਏ।
ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਿਆ ਸੀ ਉਸੇ ਇਕ ਦਿਨ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਦੋ ਸਗਾਈਆਂ ਦੋ ਰਿਸ਼ਤੇ ਹੋਏ ਸਨ ਦਰਬਾਰ ਸਾਹਿਬ।
ਹਰੀ ਚੰਦ ਕੀ ਜੋ ਸੁਕੁਮਾਰੀ ਬੈਸ ਅਲਬ ਕੀ ਸੁਤਾ ਵਿਚਾਰੇ।
ਹਰੀ ਚੰਦ ਦੀ ਜਿਹੜੀ ਲੜਕੀ ਸੀ ਉਹ ਹਾਲੇ ਛੋਟੀ ਸੀ, ਇਸ ਕਰਕੇ ਉਹਦੀ ਸ਼ਾਦੀ ਨਹੀਂ ਸੀ ਹੋਈ ਗੁਰੂ ਹਰਗੋਬਿੰਦ ਸਾਹਿਬ ਨਾਲ ਉਸ ਸਮੇਂ। ਇਸ ਕਰਕੇ ਕੁਝ ਸਾਲ ਪਾ ਕੇ, ਕੁਝ ਸਮਾਂ ਵਕਫਾ ਪਾ ਕੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਛੇਵੇਂ ਪਾਤਸ਼ਾਹ ਵੀ ਭਰ ਜਵਾਨੀ ਦੀ ਉਮਰ ਚ ਆ ਗਏ ਤੇ ਬਾਬੇ ਹਰੀ ਚੰਦ ਦੀ ਸਪੁੱਤਰੀ ਮਾਤਾ ਨਾਨਕੀ ਉਹ ਵੀ ਜਦੋਂ ਭਰ ਜਵਾਨੀ ਦੀ ਅਵਸਥਾ ਵਿਚ ਆ ਗਏ, ਫਿਰ ਵਿਆਹ ਦੀ ਤਰੀਕ ਮਿਥੀ ਗਈ।
ਯਾ ਤੇ ਵਿਆਹ ਪ੍ਰਥਮ ਨੇ ਕੀਓ ਸਮੋ ਜਾਨ ਕਾਗਜ਼ ਪੱਟ ਦਿਓ।
ਉਸ ਸਮੇਂ ਵਿਆਹ ਇਸ ਕਰਕੇ ਨਹੀਂ ਸੀ ਕੀਤਾ ਕਿਉਂਕਿ ਨਾਨਕੀ ਜੀ ਉਸ ਵੇਲੇ ਹਾਲੇ ਛੋਟੇ ਸਨ। ਇਸ ਕਰਕੇ ਹੁਣ ਵਿਆਹ ਦਾ ਸਮਾਂ ਜਾਣ ਕੇ ਭਾਈ ਹਰੀ ਚੰਦ ਨੇ ਵਿਆਹ ਦੀ ਚਿੱਠੀ ਲਿਖ ਕੇ ਉਹਦੇ ਤੇ ਵਿਆਹ ਦੀ ਤਰੀਕ ਮਿਥ ਕੇ ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਜੀ ਹੈ।
ਮਾਸ ਵਿਸਾਖ ਪ੍ਰਥਮ ਦਿਨ ਮਾਈ ਲਿਖ ਭੇਜਿਓ ਹੀ ਗੰਗਾ ਪਾਏ।
ਵਿਆਹ ਦੀ ਤਰੀਕ ਮਿਥੀ ਹੈ ਵਿਸਾਖ ਦੀ ਪਹਿਲੀ ਤਰੀਕ। ਵਿਸਾਖ ਦੀ ਇਕ ਵਿਸਾਖ ਦਾ ਵਿਆਹ ਗਣਿਆ ਗਿਆ, ਇਕ ਵਿਸਾਖ ਦਾ ਵਿਆਹ ਰੱਖਿਆ ਗਿਆ ਤੇ ਵਿਸਾਖ ਦੇ ਪਹਿਲੇ ਦਿਨ ਦੀ ਉਹ ਚਿੱਠੀ ਲਿਖ ਕੇ ਭੇਜੀ। ਉਹ ਚਿੱਠੀ ਮਾਤਾ ਗੰਗਾ ਜੀ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਹੈ।
ਸ਼ਾਦੀ ਪਰ ਸ਼ਾਦੀ ਐ ਲਾਦੀ,
ਖੁਸ਼ੀ ਤੇ ਖੁਸ਼ੀ ਹੋ ਗਈ। ਇਕ ਖੁਸ਼ੀ ਪਹਿਲਾਂ ਗੁਰੂ ਘਰ ਵਿਚ ਆਈ ਹੈ ਕਿ ਮਾਤਾ ਦਮੋਦਰੀ ਜੀ ਦੇ ਗ੍ਰਹਿ ਵਿਖੇ ਪੁੱਤਰ ਆਉਣ ਵਾਲਾ ਹੈ, ਦੂਜੀ ਖੁਸ਼ੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਆ ਗਈ, ਖੁਸ਼ੀ ਤੇ ਖੁਸ਼ੀ ਹੋ ਗਈ।
ਬਦਤ ਸਮਾਜ ਅਦਕ ਗੁਰ ਗਾਦੇ,
ਸਤਿਗੁਰਾਂ ਦਾ ਸਮਾਜ ਗੁਰਤਾ ਗੱਦੀ ਦੇ ਸਹਿਤ ਬਹੁਤ ਜ਼ਿਆਦਾ ਵੱਧ ਰਿਹਾ, ਬਹੁਤ ਜ਼ਿਆਦਾ ਭਾਰੀ ਵਿਸਥਾਰ ਉਹ ਛੇਵੇਂ ਪਾਤਸ਼ਾਹ ਦਾ ਦਿਨ ਪ੍ਰਤੀ ਦਿਨ ਹੋ ਰਿਹਾ।
ਸੁਣ ਸੁਣ ਗੁਰ ਕੇ ਦਾਸ ਰੁਦਾਸੇ ਅਤ ਅਨੰਦਤਾ ਹਿਰਦੇ ਪ੍ਰਕਾਸ਼ੇ।
ਘਰ ਦੇ ਦਾਸਾਂ ਦਾਸੀਆਂ ਨੇ ਜਦੋਂ ਇਹ ਗੱਲ ਸੁਣੀ ਕਿ ਛੇਵੇਂ ਪਾਤਸ਼ਾਹ ਜੀ ਦੇ ਵਿਆਹ ਦੀ ਤਰੀਕ ਆ ਗਈ ਹੈ, ਵਿਆਹ ਦੀ ਚਿੱਠੀ ਆ ਗਈ ਹੈ, ਤੇ ਸੁਣ ਕੇ ਬੜੇ ਆਨੰਦਿਤ ਹੋਏ, ਆ ਕੇ ਮਾਤਾ ਗੰਗਾ ਜੀ ਦੇ ਕੋਲ ਪਹੁੰਚਦੇ ਹਨ।
ਸ੍ਰੀ ਗੰਗਾ ਕੋ ਦੇਸ ਵਧਾਈ ਸਭ ਦਿਸ਼ਤੇ ਸ਼ਾਦੀ ਤੁਰ ਆਏ।
ਆ ਕੇ ਮਾਤਾ ਜੀ ਨੂੰ ਵਧਾਈ ਦਿੰਦੇ, ਮਾਤਾ ਜੀ ਵਧਾਈ ਵਧਾਈ, ਦੋਹਰੀਆਂ ਵਧਾਈਆਂ ਹੋ ਗਈਆਂ ਆਪ ਜੀ ਨੂੰ। ਇਸ ਤਰ੍ਹਾਂ ਕਹਿੰਦੇ ਸਾਰੀਆਂ ਦਿਸ਼ਾਵਾਂ ਤੋਂ ਗੁਰੂ ਘਰ ਸ਼ਾਦੀਆਂ ਹੀ ਸ਼ਾਦੀਆਂ। ਸ਼ਾਦੀਆਂ ਦਾ ਮਤਲਬ ਹੈ ਖੁਸ਼ੀ, ਖੁਸ਼ੀਆਂ ਹੀ ਖੁਸ਼ੀਆਂ ਗੁਰੂ ਘਰ ਦੇ ਵਿਚ ਢੁੱਲ ਕੇ ਆਈਆਂ ਹਨ।
ਜੋ ਜੋ ਵਸਤ ਬਿਆ ਮੈਂ ਚਾਹੀਏ ਨਗਰ ਸੁਦਾ ਸਰਤੇ ਨੇ ਲਈ ਹੈ।
ਖਾਲਸਾ ਜੀ ਵਿਆਹ ਸ਼ਾਦੀ ਵਾਸਤੇ ਜਿਹੜੀਆਂ ਜਿਹੜੀਆਂ ਵਸਤੂਆਂ ਚਾਹੀਦੀਆਂ ਸਾਰੀਆਂ ਨਹੀਂ ਸੀ ਮਿਲਦੀਆਂ ਅੰਮ੍ਰਿਤਸਰ ਸਾਹਿਬ, ਕੋਈ ਏਡਾ ਵੱਡਾ ਸ਼ਹਿਰ ਨਹੀਂ ਸੀ, ਛੋਟਾ ਜਿਹਾ ਨਗਰ ਸੀ ਉਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਵਿਆਹ ਵਿਚ ਜਿਹੜੀ ਸਮੱਗਰੀ ਲੱਗਦੀ ਹੈ, ਰਸਤਾ ਬਸਤਾ ਲੱਗਦੀਆਂ, ਉਹ ਸਾਰੀਆਂ ਇੱਥੋਂ ਨਹੀਂ ਸਨ ਮਿਲਦੀਆਂ।
ਤਿੰਨ ਹਿਤ ਬਿਧੀਏ ਕੋ ਦੇ ਦਰਬਾਰ ਕਯੋ ਜਾਏ ਆਨੋ ਸਭ ਸਰਬਾ।
ਮਾਤਾ ਜੀ ਨੇ ਉਹ ਸਾਰੀਆਂ ਵਸਤੂਆਂ ਖਰੀਦਣ ਵਾਸਤੇ ਜੋ ਵਿਆਹ ਵਾਸਤੇ ਚਾਹੀਦੀਆਂ ਨੇ ਰਸਤਾ ਬਸਤਾ, ਉਹ ਖਰੀਦਣ ਵਾਸਤੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੂੰ ਬਹੁਤ ਸਾਰੀ ਮਾਇਆ ਦੇ ਗੱਪੇ ਦਿੱਤੇ ਤੇ ਭਾਈ ਵਿਧੀ ਚੰਦ ਜੀ ਦੀ ਡਿਊਟੀ ਲਾਈ, ਜਿੰਮੇਵਾਰੀ ਲਾਈ ਕਿ ਵਿਆਹ ਵਾਸਤੇ ਜਿੰਨੀਆਂ ਸਮੱਗਰੀਆਂ ਨੇ ਲਾਹੌਰ ਤੋਂ ਜਾਂ ਨੇੜੇ ਤੇੜੇ ਨਗਰਾਂ ਤੋਂ ਸ਼ਹਿਰਾਂ ਤੋਂ ਜਿੱਥੋਂ ਜਿੱਥੋਂ ਮਿਲਦੀਆਂ ਨੇ ਉਹ ਖਰੀਦ ਕੇ ਤੁਸੀਂ ਲੈ ਕੇ ਆਉਣੀਆਂ ਹਨ।
ਕ੍ਰਿਸਮਿਸ਼ਟਾਨ ਹੋਤ ਤਨ ਬ੍ਰਿੰਦ ਜੀਠਾ ਅਰਲੇ ਅਪ ਅਪਰ ਮਸੰਦ।
ਉਹ ਬਹੁਤ ਸਾਰਾ ਚਾਹੀਦਾ ਸੀ, ਕ੍ਰਿਤ ਨਾਮ ਘਿਓ ਦਾ ਹੈ, ਮਿਸ਼ਟਾਨ ਮਿੱਠਾ, ਉਹ ਸਾਰਾ ਕੁਝ ਲੈਣ ਵਾਸਤੇ ਭਾਈ ਜੇਠਾ ਜੀ ਦੀ ਡਿਊਟੀ ਲਾਈ, ਭਾਈ ਜੇਠਾ ਜੀ ਨੂੰ ਮਾਇਆ ਦੇ ਦਿੱਤੀ ਕਿ ਤੁਸੀਂ ਘਿਓ ਖੰਡ ਮਿੱਠਾ ਦੁੱਧ ਦਹੀਂ ਆਦਿ ਇਹ ਸਾਰੀਆਂ ਵਸਤੂਆਂ ਨਗਰਾਂ ਦੇ ਵਿੱਚੋਂ ਇਕੱਠੀਆਂ ਕਰੋ, ਨਾਲ ਮਸੰਦਾਂ ਦੀਆਂ ਡਿਊਟੀਆਂ ਲਾ ਦਿੱਤੀਆਂ।
ਸਗਲ ਭਾਂਤ ਕੇ ਅੰਨ ਅਨਾਏ ਖਰਚ ਸਮਝ दस गुनी किठाए
सारे भारत दे अन्न जेड़े सन जो जो चाहिदा सी बहुत वड्डा समागम होना सी सतगुरां दी शादी दा बहुत सारा अन्न मंगाया गया खर्च समझ के पहला भी किन्नी क माया लगेगी उहदे नालों दस गुणा ज्यादा माया लैके उह सिखां ने वरत के बहुत सारा अन्न लियांदा है
गुर कर मैं नित खर्च मिसाला आए हजारों ने सब काला
घर दे विच नित बहुत सारा विशाल खर्च हुंदा है आमदन भी है पर खर्चा भी बहुत है अज भी कई सिख गल्लां करदे कहंदे जी इन्नी आमदन है गुरुद्वारे दी पता नहीं किधर करदे ने आमदन दिसदी जरूर है सारयां नूं पर उहदा जिहड़ा खर्च है गुरु घर दे उस पासे नहीं उहनां दा ध्यान कि खर्चा भी किन्ना क सैकड़े लोग लंगर छकदे ने होर अनेक प्रकार दे जिहड़े खर्चे ने उह भी तां हैण ਉਹ ਵੀ ਨਾਲ ਚੱਲ ਰਹੇ ਨੇ ਕਹਿੰਦੇ ਛੇਵੇਂ ਪਾਤਸ਼ਾਹ ਦੇ ਕੋਲ ਮਹਾਰਾਜ ਜੀ ਕੋਲ ਮਾਇਆ ਆਉਂਦੀ ਵੀ ਬਹੁਤ ਹੈ ਪਰ ਗੁਰੂ ਘਰ ਦਾ ਖਰਚਾ ਵੀ ਬਹੁਤ ਜ਼ਿਆਦਾ ਹੈ
ਲੈਣ ਦੇਣ ਸੰਭਾਲਣ ਕਰਨਾ
ਲੈਣ ਦੇਣ ਕਰਨਾ ਫਿਰ ਉਸ ਮਾਇਆ ਨੂੰ ਸੰਭਾਲਣਾ ਆਦਿਕ
ਸਰਬ ਕਰ ਬਿਰਧ ਕੋ ਅਨਸਰਨਾ
ਸਾਰੀ ਜਿੰਮੇਵਾਰੀ ਬਾਬਾ ਬੁੱਢਾ ਸਾਹਿਬ ਜੀ ਦੀ ਮਾਇਆ ਖਰਚਣੀ ਮਾਇਆ ਸੰਗਤ ਕੋਲੋਂ ਲੈਣੀ ਫਿਰ ਮਾਇਆ ਨੂੰ ਸੰਭਾਲਣਾ ਜਾਂ ਵਸਤੂਆਂ ਸੰਭਾਲਣੀਆਂ ਇਹ ਸਾਰਾ ਜਿਹੜਾ ਕੰਮ ਹੈ ਜਿੰਮੇਵਾਰੀ ਹੈ ਇਹ ਗੁਰੂ ਸਾਹਿਬ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਨੁਸਾਰ ਕੀਤੀ ਹੋਈ ਹੈ
ਗਨ ਮਸੰਦ ਜਿਤ ਕਿਤ ਕੋ ਧਾਰੇ ਸਰਬ ਕਰੋ ਕਰੀ ਸਤਲ ਵਸਤੂ ਇੱਕ ਛਾਏ
ਸਾਰੇ ਮਸੰਦ ਕੋਈ ਸੱਜੇ ਕੋਈ ਖੱਬੇ ਕੋਈ ਇਧਰ ਉਧਰ ਸਭ ਦੌੜ ਪਏ ਸਮਾਨ ਲੈਣ ਵਾਸਤੇ ਵਸਤੂਆਂ ਲੈਣ ਵਾਸਤੇ ਬਹੁਤ ਸਾਰੀਆਂ ਵਸਤੂਆਂ ਬਹੁਤ ਸਾਰੇ ਪਦਾਰਥ ਇੱਕ ਥਾਂ ਤੇ ਲਿਆ ਕੇ ਇਕੱਠੇ ਕੀਤੇ ਹਨ
ਮੇਲ ਕਾਰਨ ਮਨ ਜੀ ਪਛਾਏ ਗੋਇੰਦਵਾਲ ਖੰਡੂਰ ਸਿਦਾਏ
ਮੇਲ ਸੱਦਣ ਵਾਸਤੇ ਸੰਗਤਾਂ ਨੂੰ ਸੱਦੇ ਪੱਤਰ ਭੇਜਣੇ ਸੀ ਕਿ ਛੇਵੇਂ ਪਾਤਸ਼ਾਹ ਦੀ ਸ਼ਾਦੀ ਹੈ ਇੱਕ ਵਿਸਾਖ ਦੀ ਉਹਦੇ ਵਾਸਤੇ ਮੇਲ ਬੁਲਾਉਣ ਵਾਸਤੇ ਸੇਵਾਦਾਰ ਹਕਾਰੇ ਭੇਜ ਦਿੱਤੇ ਉਹ ਗਏ ਗੋਇੰਦਵਾਲ ਸਾਹਿਬ ਗਏ ਖਡੂਰ ਸਾਹਿਬ ਗਏ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਜਾ ਕੇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਨੂੰ ਜਾ ਕੇ ਸੁਨੇਹਾ ਦਿੱਤਾ ਭਾਈ ਛੇਵੇਂ ਪਾਤਸ਼ਾਹ ਦੀ ਇੱਕ ਵਿਸਾਖ ਨੂੰ ਸ਼ਾਦੀ ਹੈ ਸਭ ਨੇ ਦਰਸ਼ਨ ਦੇਣੇ ਹਨ
ਲਾਪੁਰ ਮੈਂ ਸੋਢੀ ਰਹਿ ਭਾਈ ਸੁਧ ਬਿਆਹ ਕੀ ਤੁਰਤ ਪਠਾਏ
ਲਾਹੌਰ ਵਿਚ ਸੋਢੀ ਪਰਿਵਾਰ ਸੀ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਲਾਹੌਰ ਵਿਚ ਹੋਇਆ ਉਨ੍ਹਾਂ ਦਾ ਜਿੰਨਾ ਤਾਏ ਚਾਚਿਆਂ ਦਾ ਪਰਿਵਾਰ ਸੀ ਅੰਸ ਵੰਸੀ ਸੋਢੀਆਂ ਦੀ ਉਨ੍ਹਾਂ ਨੂੰ ਵੀ ਲਾਹੌਰ ਸੱਦੇ ਭੇਜ ਦਿੱਤੇ ਹਨ
ਬੌਰ ਗ੍ਰਾਮ ਮੋਰ ਗਏ ਹੈ ਸੁਣ ਸੁਣ ਸਭ ਕੋ ਆਨੰਦ ਪਏ ਹੈ
ਆਓ ਸਾਹਿਬ ਗੁਰੂ ਅਰਜਨ ਸਾਹਿਬ ਦਾ ਸਹੁਰਾ ਪਰਿਵਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਨਾਨਕਾ ਪਰਿਵਾਰ ਇੱਥੇ ਰਹਿੰਦਾ ਸੀ ਮਾਓ ਸਾਹਿਬ ਵੀ ਖਬਰ ਭੇਜ ਦਿੱਤੀ ਕਿ ਛੇਵੇਂ ਪਾਤਸ਼ਾਹ ਜੀ ਦੀ ਸ਼ਾਦੀ ਦੀ ਤਰੀਕ ਮਿਥ ਦਿੱਤੀ ਗਈ ਹੈ ਆ ਕੇ ਦਰਸ਼ਨ ਦੇਦਾ ਸਾਰੇ ਮੇਲ ਨੂੰ ਸੱਦੇ ਭੇਜ ਦਿੱਤੇ ਨੇ
ਸ੍ਰੀ ਅਰਜਨ ਕੋ ਬਦੋ ਸਪੂਤ ਜੈ ਕੇ ਸੁਜਸ ਕਹਿਤੇ ਪੂਤ
ਕਿੱਥੇ ਕੋ ਸੁਜਸ ਪਸਰ ਰਿਹਾ ਕਹਿੰਦੇ ਗੁਰੂ ਅਰਜਨ ਸਾਹਿਬ ਦੇ ਸਪੁੱਤਰ ਬੜੇ ਲਾਇਕ ਸਪੁੱਤਰ ਨਿਕਲੇ ਨੇ ਬੜੇ ਲਾਇਕ ਸਪੁੱਤਰ ਹਨ ਸ੍ਰੀ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦਾ ਸੁਜਸ ਪਵਿੱਤਰ ਸੁਜਸ ਸਾਰੇ ਪਾਸੇ ਪਸਰਿਆ ਹੋਇਆ ਹੈ
ਸਭ ਬੀਤੇ ਬਿਰਧਾਏ ਸਮਾਜਾ ਸੈਨ ਸਕੇਲ ਬਣਿਓ ਮਹਾਰਾਜਾ
ਦੇਖੋ ਸਾਰੇ ਪ੍ਰਕਾਰ ਨਾਲ ਉਹਨਾਂ ਨੇ ਸਮਾਜ ਵਧਾਇਆ ਹੀ ਹੈ ਗੁਰਸਿੱਖੀ ਵਿਚ ਵਾਧਾ ਹੀ ਕੀਤਾ ਹੈ ਕਹਿੰਦੇ ਫੌਜ ਰੱਖ ਲਈ ਹੈ ਫੌਜ ਰੱਖ ਕੇ ਮਹਾਰਾਜਿਆਂ ਦੇ ਸਮਾਨ ਹੋ ਗਏ ਹਨ
ਤਿਮੀ ਦੂਸਰ ਵਿਆਹ ਕਰਾਇਓ ਪਾਤਸ਼ਾਹਨ ਤੇ ਚਰਨ ਪੁਜਾਇਓ
ਜੀਵਨ ਵੀ ਮਹਾਰਾਜਿਆਂ ਵਾਲਾ ਰਾਜਾ ਯੋਗੀ ਬਣ ਗਏ ਨੇ ਰਾਜਿਆਂ ਜੈਸਾ ਠਾਠ ਬਾਗ ਹੈ ਤੇ ਇਸੇ ਤਰ੍ਹਾਂ ਸ਼ਾਦੀ ਵੀ ਰਾਜਿਆਂ ਸਮਾਨ ਦੂਸਰੀ ਕਰਾਈ ਹੈ ਦੂਸਰੀ ਸ਼ਾਦੀ ਵੀ ਉਹ ਰਾਜਿਆਂ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹੀ ਠਾਠ ਵਿਚ ਨੇ ਤੇ ਬਾਦਸ਼ਾਹੀ ਠਾਠ ਦੇ ਵਿਚ ਦੋ ਤੋਂ ਇਕ ਤੋਂ ਵੱਧ ਸ਼ਾਦੀਆਂ ਵੀ ਹੁੰਦੀਆਂ ਕਹਿੰਦੇ ਇਸੇ ਤਰ੍ਹਾਂ ਦੂਸਰੀ ਸ਼ਾਦੀ ਮਹਾਰਾਜ ਛੇਵੇਂ ਪਾਤਸ਼ਾਹ ਕਰਵਾ ਰਹੇ ਨੇ
ਗਾਜ਼ੀ ਤਨਜਾ ਕੋ ਅਪਰਾਧ ਸ਼ਾਸਨ ਜੈ ਤੂਸ਼ਨ ਸਾਧ
ਇਧਰ ਕਾਜੀ ਦੀ ਲੜਕੀ ਦਾ ਜਿਹੜਾ ਅਪਰਾਧ ਹੈ ਉਧਰ ਬਾਦਸ਼ਾਹ ਸੁਣਦਾ ਸੁਣ ਕੇ ਚੁੱਪ ਕਰ ਜਾਂਦਾ
ਕਰੋ ਅਦਾਇਵ ਕਛੂ ਨਕੀਨਾ
ਗੱਲਾਂ ਕਰਦੇ ਆਪਸ ਵਿਚ ਇਕ ਦੂਜੇ ਨੂੰ ਕਹਿੰਦੇ ਵੇਖੋ ਕਿੱਡਾ ਵੱਡਾ ਅਪਰਾਧ ਸੀ ਕਾਜੀ ਦੀ ਲੜਕੀ ਦਾ ਉਹਨੂੰ ਲੈ ਕੇ ਆਏ ਨੇ ਛੇਵੇਂ ਪਾਤਸ਼ਾਹ ਪਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਡਰ ਗਿਆ ਉਹ ਛੇਵੇਂ ਪਾਤਸ਼ਾਹ ਤੇ ਉਹਨੇ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਕੀਤੀ ਇਹ ਛੇਵੇਂ ਪਾਤਸ਼ਾਹ ਦਾ ਪ੍ਰਤਾਪ ਹੈ ਇਸ ਕਰਕੇ ਬੜੇ ਵੱਡੇ ਨੇ ਬਲੀ ਨੇ ਸਮਰੱਥ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਜਿਵੇਂ ਬਰਾਤ ਚੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਕਾਲੇ ਦੀ ਧਰਤੀ ਨੂੰ ਆ ਰਹੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।